ਕਿਨੀ ਮਨ ਰੇ ਕੌਣ ਕੁਮਤ ਤੈਨੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਮੈਂ ਕਿਨੀ ਰਹਾਓ ਮੁਕਤ ਪੰਥ ਜਾਣੋ ਤੈ ਨਾਨ ਧਨ ਜੋਰ ਨਕੋ ਧਾਇਆ ਅੰਤ ਤੰਗ ਕਾਹੂ ਨੀ ਦੀਨਾ ਬਿਰਥਾ ਆਪ ਵਧਾਇਆ ਨਾ ਹਰ ਭਜੋ ਨਾ ਗੁਰਜਨ ਸੇਵਿਓ ਨਾ ਉਪਚਿਓ ਕਛ ਗਿਆਨਾ ਕਾਠੀ ਮਾਏ ਨਿਰੰਜਨ ਤੀਰੈ ਤੈ ਖੋਜਤ ਉਦਿਆਨਾ ਬੋਧ ਜਨਮ ਭਰਮ ਤੈ ਹਾਰੋ ਆਸ਼ਰ ਮਤ ਨੀ ਪਾਈ ਮਾਨਸੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬੋਧ ਜਨਮ ਭਰਮ ਤੈ ਹਾਰੋ ਆਸ਼ਰ ਮਤ ਨੀ ਪਾਈ ਮਾਨਸੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਹਰ ਪਾਏ ਦਾ ਉਦਰੇ ਮਾਹੇ ਦਸੀ ਮਾਸੀ ਮਾਨਸ ਕੀਆ ਬਣ ਜਾ ਰਿਹਾ ਮਿੱਤਰਾ ਕਰ ਮੂਰਤ ਕਰਮ ਕਮਾਏ ਮੂਰਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ ਮਾਤਵ ਦਾ ਭਾਈ ਸੁਖਵੰਤਾ ਤਿੰਨ ਪੀਤ ਪ੍ਰਾਪਤ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਾਣਤਾ ਬਸ ਕਿਛ ਨਾਹੇ ਤੋ ਨਾਨਕ ਪ੍ਰਾਣੀ ਪਹਿਲੇ ਪੈਰੇ ਧਰ ਪਾਏ ਦਾ ਉਦਰੇ ਮਾਏ ਤੋ ਨਾਨਕ ਪ੍ਰਾਣੀ ਪਹਿਲੇ ਪੈਰੇ ਧਰ ਪਾਏ ਦਾ ਉਦਰੇ ਮਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਵਾਜ ਦੀਨ ਬੰਧੂ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਕਲਯੁਗ ਦੇ ਬੋ ਹੇਠ ਨਾਮ ਕੇ ਜਹਾਦ ਸ਼ਾਂਤੀ ਦੇ ਪੁੰਜ ਸ਼ਬਦ ਅਵਤਾਰ ਜੁਗੋ ਜੁਗ ਤਲ ਹਾਜ਼ਰਾ ਹਜ਼ੂਰ ਗੁਰੂਆਂ ਦੇ ਗੁਰੂ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਦੀ ਧੰਤਾ ਯੋਗ ਹੋ ਗਰੀਬ ਨਵਾਜ ਦੀ ਕਿਰਪਾ ਦੇ ਪਾਤਰ ਬਣਦੇ ਹੋਏ ਗੁਰੂ ਬਖਸ਼ਿਆ ਮਨੁੱਖਾ ਜਨਮ ਸਰੀਰ ਲੈ ਕੇ ਕਦਮਾਂ ਨੂੰ ਸਫਲੇ ਬਿਨਾਂ ਕੇ ਹਜ਼ੂਰ ਦੀ ਹਾਜ਼ਰੀ ਵਿੱਚ ਪਹੁੰਚੇ ਹੋਏ ਅੰਮ੍ਰਿਤਪਲੇ ਤੋਂ ਲੈ ਕੇ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਭਾਗਾਂ ਵਾਲੀਆਂ ਆਤਮਾ ਨੇ ਕੀਤੇ ਹਨ ਅਤੇ ਗੁਰੂ ਕਾ ਸਿਮਰਨ ਕਰਕੇ ਮਨ ਆਤਮਾ ਦੀ ਮੈਲ ਲਾਈ ਹੈ ਪ੍ਰੰਤ ਪੁਰਾਤਨ ਚਲੀ ਅਮਰੀ ਮਰਜ਼ਾਦਾ ਆਸਾ ਜੀ ਦੀ ਵਾਰ ਆਸਾ ਰਾਗ ਦੀ ਵਾਰ ਸਤਿਕਾਰ ਜੋ ਰਾਗੀ ਸਿੰਘਾਂ ਜਥੇ ਪਾਸੋਂ ਸੁਣ ਕੇ ਆਨੰਦ ਮਾਣਿਆ ਸਾਹਿਬਾਂ ਦੇ ਬਾਣੀ ਵਿੱਚ ਬਚਨ ਹਨ ਭਲੋ ਭਲੋ ਰੇ ਕੀਰਤਨੀਆਂ ਗੁਰੂ ਕਾ ਕੀਰਤਨ ਗੁਰਮੁਖਾਂ ਨੇ ਸੰਗਤਾਂ ਨੂੰ ਸੁਣਾਇਆ ਹੈ ਆਪਣੀ ਰਚਨਾ ਪਵਿੱਤਰ ਕੀਤੀ ਹੈ ਸੰਗਤਾਂ ਦੇ ਸਰਵਣ ਕੰਨ ਸਪਵਿੱਤਰ ਕੀਤੇ ਹਨ ਹਾਜ਼ਰੀ ਗੁਰੂ ਚਰਨਾਂ 'ਚ ਲੱਗੀ ਹੈ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਜੋ ਲੜੀਵਾਰ ਚੱਲ ਰਹੇ ਪਾਠ ਤੇ ਜਿਨ੍ਹਾਂ ਦੀ ਵਿਚਾਰ ਕਰਨ ਦਾ ਹੁਣ ਸਮਾਂ ਆਪਾਂ ਨੂੰ ਨਸੀਬ ਹੋਇਆ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਰਸਨਾ ਤੋਂ ਉਚਾਰਿਆ ਹੋਇਆ ਸ੍ਰੀ ਰਾਗ ਅੰਦਰ ਵਣਗਾਰਿਆਂ ਰੂਪੀ ਮਹਾਤਮਾ ਦੇ ਤਾਂ ਮੇਹ ਪਿਆਰਿਆਂ ਦੇ ਤਾਂ ਸਭ ਉਪਦੇਸ਼ ਬਹਾਨਾ ਬਣਾ ਕੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਸਾਨੂੰ ਸਾਰਿਆਂ ਨੂੰ ਸਭ ਉਪਦੇਸ਼ ਹਜ਼ੂਰ ਬਖਸ਼ਦੇ ਹਨ ਇਸ ਬਾਣੀ ਦੀ ਰਮਤਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਰ ਗਏ ਹਨ ਜਦੋਂ ਆਪ ਜੀ ਸਾਰੇ ਬ੍ਰਹਿਮੰਡ ਤੇ ਨੌ ਖੰਡ ਦਾ ਚੱਕਰ ਲਾਇਆ ਸਾਥੀਆਂ ਸਮੇਤ ਆਪ ਜੀ ਵਣਜਾਰਿਆਂ ਦਾ ਨਗਰ ਆਇਆ ਤੇ ਬਾਹਰ ਮਨੀਕ ਸੁੰਦਰ ਜਗ੍ਹਾ ਹਜ਼ੂਰ ਸੱਚੇ ਪਾਤਸ਼ਾਹ ਬੈਠ ਗਏ ਹਨ ਸੋ ਉਸ ਪਿੰਡ ਦੇ ਨਗਰ ਦਾ ਜੋ ਮੁਖੀ ਸੀ ਉਹਦੇ ਘਰ ਕੋਈ ਔਲਾਦ ਨਹੀਂ ਸੀ ਸਮੇਂ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ ਉਹਨੂੰ ਬੜੀ ਭਾਰੀ ਖੁਸ਼ੀ ਹੋਈ ਹਲਵਾਈ ਨੂੰ ਸੱਦ ਕੇ ਉਹਨੇ ਮਠਿਆਈ ਬਹੁਤ ਗਿਣਤੀ ਚ ਕੁਢਵਾਈ ਤੇ ਸਵਾ ਸਵਾ ਸ਼ੇਰ ਹਰ ਇੱਕ ਨੂੰ ਦੇਣੀ ਆਰੰਭ ਕੀਤੀ ਉਸ ਮੌਕਾ ਮਰਦਾਨਾ ਸੁਭਾਅ ਅਨੁਸਾਰ ਚਲੇ ਗਿਆ ਮਰਦਾਨਾ ਜੀ ਨੂੰ ਸਵਾ ਸ਼ੇਰ ਮਠਿਆਈ ਮਿਲ ਗਈ ਬੜਾ ਖੁਸ਼ ਹੋਇਆ ਕਹਿਣ ਲੱਗਾ ਮੇਰੇ ਨਾਲ ਦੋ ਹੋਰ ਸਾਧੂ ਹਨ, ਉਹਨਾਂ ਦਾ ਹਿੱਸਾ ਵੀ ਦਿਓ। ਤਾਂ ਪੌਣੇ ਚਾਰ ਸੇਰ ਮਠਿਆਈ ਝੋਲੀ ਚ ਪੈ ਗਈ, ਬੜਾ ਖੁਬ ਪ੍ਰਸੰਨ ਹੈ। ਲੈ ਕੇ ਗੁਰੂ ਚਰਨਾਂ ਚ ਆਇਆ, ਹਜ਼ੂਰ ਪੁੱਛਣ ਲੱਗੇ ਮਰਦਾਨਿਆਂ, ਬੜਾ ਖੁਸ਼ ਪ੍ਰਤੀਤ ਹੁੰਦਾ, ਕੀ ਮਿਲ ਗਿਆ ਹੈ ਜੀ? ਖਾਣ ਵਾਸਤੇ ਮਠਿਆਈ ਮਿਲੀ ਹੈ ਤੇ ਮੈਂ ਤੁਹਾਡਾ ਹਿੱਸਾ ਵੀ ਲਿਆਇਆ, ਆਪ ਜੀ ਵੀ ਛਕੋ। ਮਰਦਾਨਿਆਂ, ਇਹ ਮਠਿਆਈ ਖੁਸ਼ੀ ਵਾਲੀ ਨਹੀਂ, ਇਹ ਬਾਲ ਜੋ ਜਾਇਓ ਸੋ ਆਪਣੋ ਰਿੰਦ ਲੈਣੇ ਆਇਓ, ਜਿਤੋਂ ਪੂਰਬ ਸਿਪਾਹੀ ਸੋ ਲੈ ਭੋਰ ਹੁਤੋ ਮਰ ਜਾਹੀ। ਇਹ ਬਾਲਕ ਆਪਣੇ ਪਿਤਾ ਪਾਸੋਂ ਰਿੰਨ ਕਰਜ਼ਾ ਲੈਣ ਵਾਸਤੇ ਆਇਆ ਹੈ। ਪਿਛਲੇ ਜਨਮ ਜਿਸ ਨੇ ਪਿਤਾ ਨੂੰ ਦਿੱਤਾ ਹੋਇਆ ਹੈ, ਜਦੋਂ ਕਰਜ਼ਾ ਪੂਰਾ ਹੋ ਗਿਆ, ਮਠਿਆਈ ਮੰਡੀ ਗਈ ਵੰਡੀ ਗਈ, ਦਿਨ ਚੜਿਆ ਭੋਰ ਦਿਨ ਚੜਿਆ ਤਾਂ ਇਹ ਮਰ ਜਾਊ। ਜੇ ਤੇਰੇ ਵਿਚ ਇਹਨੂੰ ਜਿਉਂਦਾ ਕਰਨ ਦਾ ਬਲ ਹੈ ਤਾਂ ਮਠਿਆਈ ਛਕ ਲਾ ਨਹੀਂ ਤੇ ਮੋੜਿਆ। ਮਰਦਾਨਾ ਜੀ ਨੂੰ ਬਚਨ ਮੰਨਣਾ ਪਿਆ, ਮਠਿਆਈ ਜਾ ਕੇ ਵਾਪਸ ਕਰਕੇ ਆਇਆ। ਅਗਲਾ ਦਿਨ ਹੋਇਆ ਤੇ ਉਹ ਬੱਚਾ ਸਰੀਰ ਛੱਡ ਗਿਆ, ਇਕਲੌਤਾ ਪੁੱਤਰ ਚਿਰ ਬਾਅਦ ਪੈਦਾ ਹੋਇਆ ਸੀ ਮੁਖੀਏ ਦੇ ਘਰ, ਪਿੰਡ ਦੇ ਮੁਖੀਏ ਦੇ ਚੌਧਰੀ ਦੇ ਘਰ। ਬੜੇ ਲੋਕ ਵਧਾਈਆਂ ਦੇਣ ਆਉਂਦੇ ਸਨ, ਉਹ ਫਿਰ ਸਾਰੇ ਲੋਕ ਅਫਸੋਸ ਕਰਨ ਆਉਣੇ ਸ਼ੁਰੂ ਹੋ ਗਏ। ਮਹਾਰਾਜ ਸਾਹਿਬ ਨੇ ਅਗਲੀਆਂ ਪੰਕਤੀਆਂ ਉਚਾਰੀਆਂ, ਜਿਤ ਮੁਖ ਮਿਲੇ ਮਮਾਰਖੀ, ਲੱਖ ਲੱਖ ਮਿਲੇ ਅਸੀਸ, ਸੋ ਮੁਖ ਰੋਂਦੇ ਡਿੱਠ ਮੈਂ, ਮਿਲ ਮਿਲ ਪਿੱਟਣ ਸੀਸ। ਇਹ ਇਤਿਹਾਸ ਦੇ ਬਚਨ ਹਨ। ਉਸ ਮੌਕਾ ਕਿਸੇ ਨੇ ਵਿਚਾਰ ਦਿੱਤੀ ਕਿ ਹੁਣ ਇਹਨਾਂ ਦਾ ਮਨ ਖਲੋਂਦਾ ਨਹੀਂ, ਬਹੁਤਾ ਰੋਂਦੇ ਹਨ। ਜਿਹੜੇ ਮਹਾਤਮਾ ਕੱਲ ਮਠਿਆਈ ਮੋੜ ਕੇ ਗਏ ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ, ਆਪਾਂ ਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਹੈ। ਉਹ ਸਾਰਾ ਪਰਿਵਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਦੇ ਕੋਲ ਆਇਆ। ਰੋਂਦਿਆਂ ਨੂੰ ਵੇਖ ਕੇ ਹਜ਼ੂਰ ਨੇ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ, ਮਿੱਤਰਾ ਇਹ ਸ਼ਬਦ ਸੁਭ ਉਪਦੇਸ਼ ਉਸ ਵਣਜਾਰੇ ਦੇ ਦੇ ਕੇ ਮਨ ਨੂੰ ਧੀਰਜ ਦਵਾਈ, ਬਖਸ਼ ਕੀਤੀ। ਅਗਲਾ ਇੱਕ ਹੋਰ ਸ਼ਬਦ ਸਾਰੇ ਪਰਿਵਾਰ ਉਹਦੇ ਭਰਾ ਆਦਿਕਾਂ ਨੂੰ ਮਹਾਰਾਜ ਸਾਹਿਬ ਨੇ ਬਖਸ਼ ਕੀਤੀ। ਉਹਨਾਂ ਉਹ ਸ਼ਬਦ ਲਿਖ ਕੇ ਆਪਣੇ ਕੋਲ ਰੱਖਿਆ ਤੇ ਪੜ੍ਹ ਪੜ੍ਹ ਕੇ ਜ਼ਿੰਦਗੀ ਜੀਵਨ ਦੇ ਆਉਣ ਵਾਲੇ ਸਮੇਂ ਨੂੰ ਸੁਧਾਰਨਾ ਕੀਤਾ। ਸਮੇਂ ਬਾਅਦ ਉਹਦੇ ਪੁੱਤਰ ਪੋਤਰੇ ਜਿਹੜੇ ਹੋਏ ਉਹਦੇ ਪਰਿਵਾਰ ਵਿੱਚੋਂ, ਉਹ ਚੌਥੇ ਸਰੂਪ ਗੁਰੂ ਰਾਮਦਾਸ ਦੇ ਚਰਨਾਂ 'ਚ ਲੈ ਕੇ ਦੋ ਸ਼ਬਦ ਹਾਜ਼ਰ ਹੋਏ। ਬੇਨਤੀ ਕੀਤੀ, ਜੇ ਤੁਹਾਡੇ ਵੱਡਿਆਂ ਨੇ ਸਾਡੇ ਵੱਡਿਆਂ ਨੂੰ ਸੁਭ ਉਪਦੇਸ਼ ਬਖਸ਼ਿਆ ਸੀ, ਤੁਸੀਂ ਸਾਡੇ ਤੇ ਕਿਰਪਾ ਕਰੋ। ਅਗਲਾ ਫਿਰ ਵਣਜਾਰਿਆਂ ਪਹਿਰਿਆਂ ਰੂਪੀ ਸ਼ਬਦ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਬਖਸ਼ ਕੀਤਾ ਹੈ। ਇਹ ਤਿੰਨ ਸ਼ਬਦ ਉਸ ਪਰਿਵਾਰ ਕੋਲ ਹੋ ਗਏ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਦਾ ਸਮਾਂ ਆਇਆ। ਜੀਵਾਂ ਦੇ ਕਲਿਆਣ ਕਰਨ ਵਾਸਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਪਵਿੱਤਰ ਸਰੂਪ ਰਚਣਾ ਹੈ। ਦੂਰ ਦਰੇਡੇ ਚਿੱਠੀਆਂ ਪਾਈਆਂ, ਹੁਕਮਨਾਮੇ ਭੇਜੇ, ਜਿੱਥੇ ਵੀ ਕਿਤੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਸ਼ਬਦ ਕੋਈ ਕਿਸੇ ਕੋਲ ਹੋਵੇ ਉਹ ਲੈ ਕੇ ਹਾਜ਼ਰ ਹੋਵੇ, ਸਾਡੀ ਬਹੁਤੀ ਖੁਸ਼ੀ ਹੋਵੇਗੀ। ਕੋਈ ਕਿਤੇ ਉਹ ਕਥਾ ਸੰਗਤਾਂ ਲੈ ਕੇ ਹਾਜ਼ਰ ਹੋਈਆਂ, ਉਹਨਾਂ ਵਣਜਾਰਿਆਂ ਦੇ ਪਰਿਵਾਰ ਦੇ ਜਿਹੜੇ ਪੁੱਤਰ ਪੋਤਰੇ ਗਾਂਹ ਸਨ, ਉਹਨਾਂ ਇਹ ਤਿੰਨੇ ਸ਼ਬਦ, ਦੋ ਗੁਰੂ ਨਾਨਕ ਪਾਤਸ਼ਾਹ ਵਾਲੇ, ਇੱਕ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਵਾਲਾ, ਲੈ ਕੇ ਅੰਮ੍ਰਿਤਸਰ ਸਾਹਿਬ ਹਾਜ਼ਰ ਹੋਏ ਹਨ। ਸਰੋਵਰ ਇਸ਼ਨਾਨ ਕੀਤਾ, ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਪਤਾ ਕਰਨ ਤੋਂ ਕਿ ਪੰਜਵੇਂ ਸਰੂਪ ਮਹਾਰਾਜ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਰਾਮਸਰੀ ਵਾਲੀ ਜਗ੍ਹਾ ਤੇ ਲਿਖਵਾ ਰਹੇ ਹਨ ਭਾਈ ਗੁਰਦਾਸ ਜੀ ਪਾਸੋਂ। ਉਸ ਮੌਕਾ ਸ਼ਬਦ ਲੈ ਕੇ ਹਾਜ਼ਰ ਹੋਏ। ਮਹਾਰਾਜ ਸਾਹਿਬ ਨੇਤਰਾਂ ਦੇਖ ਕੇ ਪੜ੍ਹੇ ਤੇ ਬੜਾ ਭਾਰੀ ਆਨੰਦ ਤੇ ਖੁਸ਼ੀ ਮਨ ਨੂੰ ਹੋਈ। ਇਸ਼ਾਰਾ ਪਾਇਆ, ਭਾਈ ਗੁਰਦਾਸ ਜੀ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਿਖ ਦੇਵੋ, ਦਰਜ ਕਰ ਦੇਵੋ। ਹੁਣ ਇਹਨਾਂ ਨੂੰ ਸੁੰਦਰ ਵਿਦੇਸ਼ ਮਹਾਰਾਜ ਸਾਹਿਬ ਜੀ ਆਪਣੀ ਰਸਨਾ ਤੋਂ ਸ਼ਬਦ ਉਚਾਰ ਕੇ, ਜੋ ਆਪ ਜੀ ਨੇ ਹੁਣ ਪਹਿਲੀਆਂ ਪੰਕਤੀਆਂ ਪਹਿਲਾ ਪਹਿਰਾ ਸਰਵਣ ਕੀਤਾ ਹੈ, ਇਹ ਬਖਸ਼ ਕੀਤੀ ਸੀ। ਆਓ ਤੁਸ਼ ਬੁੱਧੀ ਅਨੁਸਾਰ ਸਾਰੇ ਵੀਰ ਮਾਈ ਭਾਈ ਗੁਰੂ ਕੀ ਬਾਣੀ ਦੀ ਵਿਚਾਰ ਸਾਂਝੀ ਕਰੀਏ। ਸਾਨੂੰ ਸਾਰਿਆਂ ਨੂੰ ਮਹਾਰਾਜ ਸਾਹਿਬ ਜੀ ਕੀ ਉਪਦੇਸ਼ ਬਖਸ਼ਦੇ ਹਨ?
ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾਂ।
ਸ੍ਰੀ ਸ਼੍ਰੋਮਣੀ ਰਾਗ ਸੋ ਮਹੱਲਾ ਸਰੂਪ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਰਤਨ ਦਾ ਉਚਾਰਿਆ ਹੋਇਆ ਪਵਿੱਤਰ ਸ਼ਬਦ।
ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਧਰ ਪਾਏ ਤਾਂ ਉਦਰੇ ਮਾਏ।
ਗੁਰਮੁਖੋ ਰਹਿਣ ਨਾਮ ਹੈ ਰਾਤ ਦਾ, ਰਾਤ ਹੈ ਸਾਡੀ ਅਵਸਥਾ ਰੂਪੀ, ਇਹਨੂੰ ਚਾਰ ਹਿੱਸਿਆਂ ਚ ਵੰਡਣਾ ਹੈ। ਇਸ ਪ੍ਰਕਾਰ ਪਹਿਲਾ ਪਹਿਰਾ ਜਿਹੜਾ ਰਹਿਣ ਰਾਤ ਦਾ, ਅਵਸਥਾ ਰੂਪੀ ਰਾਤ ਦਾ, ਵਣਜਾਰਾ ਨਾਮ ਵਣਜ ਕਰਨ ਵਾਲਾ ਵਪਾਰ ਕਰਨ ਵਾਲੇ ਦਾ ਹੈ, ਤੇ ਵਣਜਾਰਿਆ ਮਿੱਤਰਾ ਪ੍ਰੇਮ ਨਾਲ ਪਿਆਰ ਨਾਲ ਕਿਸ ਨੂੰ ਬੁਲਾਇਆ ਜਾਂਦਾ ਹੈ। ਪਹਿਲੇ ਪਹਿਰੇ ਪਹਿਲੀ ਅਵਸਥਾ ਜਿਹੜੀ ਜ਼ਿੰਦਗੀ ਦੀ ਹੈ, ਰਹਿਣ ਕੀ ਅਵਸਥਾ ਦੀ। ਹੇ ਵਣਜਾਰਿਆ ਮਿੱਤਰਾ, ਧਰ ਪਾਇਆ ਜੀਵ ਨੂੰ ਪਰਮੇਸ਼ਰ, ਧਰ ਪਾਉਂਦਾ ਹੈ ਉਧਰ ਮਾਹੇ ਮਾਤਾ ਦੇ ਉਧਰ ਗਰਭ ਵਿਖੇ ਮਾਹੇ ਵਿੱਚ ਜੀਵ ਸਥਿਤ ਹੁੰਦਾ ਹੈ। ਸੋ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਸੂਰਤ ਮੂਰਤ ਕਰ ਅਪਾਰ ਰੰਭਤਾ ਹੁੰਦੀ ਹੈ ਜੀਵ ਦੀ। ਇਵੇਂ ਹਜ਼ੂਰ ਆਰੰਭ ਕਰਦੇ ਹਨ।
ਦਸੀ ਮਾਸੀ ਮਾਨਸ ਕੀਆ ਬਣ ਜਾ ਰਿਹਾ ਮਿੱਤਰਾ, ਕਰਮ ਮੁਹਲਤ ਕਰਮ ਕਮਾਹੇ।
ਫਿਰ ਨੌ ਜਾਂ ਦਸ ਮਹੀਨੇ ਮਾਸੀ ਮਹੀਨੇ ਬਾਅਦ ਮਾਨਸ ਕੀਆ ਸਰੀਰ ਬਣਾ ਦਿੱਤਾ ਪਰਮੇਸ਼ਰ ਨੇ ਬਣ ਜਾ ਰਿਹਾ ਮਿੱਤਰਾ। ਸੋ ਕਰ ਮੋਹਲਤ ਕਰਮ ਕਮਾਹੇ, ਇਹਦੀ ਫਿਰ ਮੋਹਲਤ ਨਿਹਚੇ ਕਰ ਦਿੱਤੀ। ਇੰਨੇ ਕ ਇਹ ਦਿਨ ਦੁਨੀਆਂ ਤੇ ਜੀਵੇਗਾ, ਇੰਨੇ ਕ ਸਵਾਸ ਲਵੇਗਾ, ਇਸ ਬਹਾਨੇ ਇਸ ਨੂੰ ਮਰਨਾ ਪਾਊ। ਮਰਨ ਲਿਖਾਏ ਮੰਡਲ ਮਹਿ ਆਏ, ਗਣ ਘਾਲੇ ਸਭ ਦਿਵਸ ਸਾਸ ਨੇ ਵਧਣ ਘਟਣ ਤਿਲਸਾਰ। ਜੀਵ ਜਨਮ ਲੈ ਲੈਂਦਾ ਹੈ ਤੋ ਮਾਤਾ ਬੜੀ ਖੁਸ਼ ਹੁੰਦੀ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ। ਜਨਨੀ ਜਾਣਤ ਸੁੱਤ ਵੱਡਾ ਹੋਤ ਹੈ, ਇਹ ਤੁਨਾਕ ਨਾ ਜਾਣੇ ਕਿ ਦਿਨ ਦਿਨ ਅਬਦ ਘਟਦਾ ਹੈ। ਇਹ ਮਨ ਤੇ ਖਿਆਲ ਨਹੀਂ ਲਿਆਉਂਦੀ ਕਿ ਉਮਰ ਮੁੱਕਦੀ ਜਾਂਦੀ ਹੈ, ਸਵਾਸ ਖਤਮ ਹੁੰਦੇ ਜਾਂਦੇ ਹੈ। ਇਹ ਜ਼ਰੂਰ ਵੇਖਦੀ ਹੈ ਕਿ ਇਸ ਨੂੰ ਬੈਠਣ ਦੀ ਜਾਚ ਆ ਗਈ ਹੈ, ਰਿੜਨਾ ਸਿੱਖ ਲਿਆ, ਤੁਰਨਾ ਸਿੱਖ ਲਿਆ, ਪੜ੍ਹਨਾ ਸਿੱਖ ਲਿਆ, ਵੱਡਾ ਹੋ ਰਿਹਾ। ਪਰ ਨਹੀਂ, ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ। ਜਿਹੜੇ ਗਿਣਤੀ ਅਨੁਸਾਰ ਮਿਲੇ ਹੋਏ ਦਿਨ ਤੇ ਸਵਾਸ ਜਨਮ ਤੋਂ ਉਪਰੰਤ ਜੀਵ ਦੇ ਘਟਣੇ ਸ਼ੁਰੂ ਹੋ ਜਾਂਦੇ, ਮੁੱਕਣੇ ਸ਼ੁਰੂ ਹੋ ਜਾਂਦੇ ਹੈ। ਇਹ ਵੱਡਾ ਨਹੀਂ ਹੋ ਰਿਹਾ ਤਥਾ ਛੋਟਾ ਹੋ ਰਿਹਾ ਹੈ। ਸੋ ਇਸ ਪ੍ਰਕਾਰ ਅਨੁਮਾਨ ਹੈ ਸਿਆਣਿਆਂ ਦਾ ਕਿ 24,000 ਸਵਾਸ ਅੱਠਾਂ ਕੁ ਪੈਰਾਂ ਜੀਵ ਦਾ ਖਤਮ ਹੋ ਜਾਂਦਾ ਹੈ। ਕਿਸੇ ਦਾ ਵੱਧ ਜਾਂ ਕਿਸੇ ਦਾ ਘੱਟ ਵੀ ਮੰਨਿਆ ਜਾ ਸਕਦਾ ਹੈ। 24,000 ਸਵਾਸ ਬੰਦੇ ਦਾ ਆਮਦਨ ਮੂਲ ਨ ਥੀਵੇ, ਜਿਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ। ਇਵੇਂ ਜਾਣਨਾ ਕਰੋ ਵਣਜਾ ਰਿਹਾ ਮਿੱਤਰਾ, ਵਣਜ ਕਰਨ ਵਾਲਿਆ ਮਿੱਤਰਾ, ਸਭ ਦੁਨੀਆਂ ਤੇ ਲੋਕ ਵਣਜਾਰੇ ਬਣ ਕੇ ਆਏ ਨੇ, ਵਣਜੀ ਕਰ ਰਹੇ ਨੇ। ਪਰ ਕਿੰਨੀ ਬਣਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਉਸ ਵਣਜ ਵਪਾਰ ਵਿਚ ਫਰਕ ਬੜਾ ਭਾਰੀ ਹੈ, ਗੁੱਜਰ ਗੋਰਖ ਵੇਚ ਕੇ ਖਲ ਸੂੜੀ ਆਣੇ। ਭਾਈ ਗੁਰਦਾਸ ਜੀ ਲਿਖਦੇ, ਗੋਰਖ ਦੁੱਧ ਵੇਚ ਦਿੰਦਾ ਹੈ ਤੇ ਖਲ ਸੂੜੀ ਚੁੱਕੀ ਆਉਂਦਾ ਹੈ। ਸਾਡਾ ਇਹੋ ਜਿਹਾ ਵਣਜ ਨਾ ਹੋਵੇ। ਅਸੀਂ ਲਾਲਾਂ ਦਾ ਵਣਜ ਕਰਨਾ, ਅਸੀਂ ਹੀਰਿਆਂ ਦਾ ਵਣਜ ਕਰਨਾ ਹੈ। ਉਹ ਹੈ ਪਰਮੇਸ਼ਰ ਦਾ ਨਾਮ। ਮੋਹਲਤ ਨਿਹਚੇ ਕੀਤੀ ਹੋਈ ਹੈ ਕਰਮ ਕਮਾਉਣ ਦੀ ਜੀਵ ਦੀ। ਜੀਵ ਦੇ ਪੁਰਬਲੇ ਕਰਮਾਂ ਅਨੁਸਾਰ ਉਹ ਜੇ ਕਰਮ ਜੀਵ ਕਮਾ ਰਿਹਾ ਹੈ।
ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਤੁਰ ਪਾਇਆ।
ਇਹਦੀ ਮੋਹਲਤ ਸਮਾਂ ਨਿਹਚੇ ਕਰ ਦਿੱਤਾ ਹੋਇਆ ਹੈ। ਇਹੋ ਜੇ ਕਰਮ ਇਸ ਜੀਵ ਨੇ ਦੁਨੀਆਂ ਤੇ ਜਾ ਕੇ ਕਮਾਉਣੇ ਹੈ। ਜਿਹੜੇ ਵੀ ਕਿਸੇ ਬੱਚੇ ਜੀਵ ਨੇ ਜਨਮ ਲੈ ਲਿਆ, ਉਹਨੂੰ ਮਹਾਰਾਜ ਸਾਹਿਬ ਨੇ ਕੁਝ ਕਰਨ ਵਾਸਤੇ ਭੇਜਿਆ, ਉਹਨੇ ਕੁਝ ਕਰਨਾ ਹੀ ਹੈ। ਪਿਛਲੇ ਪਿਛਲੇਰੇ ਜਨਮਾਂ ਦੀ ਲਿਖਤ ਅਨੁਸਾਰ, ਕਰਮ ਅਨੁਸਾਰ। ਸੋ ਕਰਮ ਕਮਾਉਣੇ ਜੈਸਾ ਲਿਖਤ ਧੁਰ ਪਾਇਆ, ਧੁਰੋਂ ਲਿਖ ਦਿੱਤਾ। ਹਰ ਇੱਕ ਦਾ ਲੇਖ ਲਿਖਿਆ ਹੋਇਆ ਹੈ। ਹਜ਼ੂਰ ਦੇ ਬਚਨ ਬਾਣੀ ਅਨੁਸਾਰ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀ ਅੜੇ ਪਾਸ, ਲੇਖਨ ਮਿੱਟੀ ਹੇ ਸਖੀ ਜੋ ਲਿਖਿਆ ਕਰਤਾਰ, ਮਾਥੇ ਜੋ ਤੁਰ ਲਿਖਿਆ ਸੋ ਮੇੜ ਨਾ ਸਕੇ ਕੋਈ। ਇਹ ਸਾਰੇ ਪ੍ਰਮਾਣ ਬਾਣੀ ਦੇ ਮੰਨਣੇ ਪੈਣਗੇ। ਹਰੇਕ ਦੇ ਮੱਥੇ ਤੇ ਕੁਝ ਲਿਖਿਆ ਹੋਇਆ ਹੈ। ਇਹ ਤਾਂ ਲਿਖਤੀ ਪ੍ਰਮਾਣ ਨੇ, ਦਾਸ ਨੂੰ ਮਹਾਰਾਜ ਸਾਹਿਬ ਨੇ ਅੱਖਾਂ ਨਾਲ ਵੀ ਵਿਖਾਇਆ ਸੀ। ਨਿਹੰਗ ਸਿੰਘ ਫਰਲੇ ਵਾਲਾ ਪੂਰਨ ਸਿੰਘ ਉਹਦਾ ਨਾਂ, ਮਹਿਤੇ ਨਗਰ ਦਾ, ਦਾਸ ਦੇ ਨਗਰ ਦੇ ਨੇੜੇ ਰਹਿੰਦਾ, ਸਰੀਰ ਛੱਡ ਗਿਆ। ਚਿਖਾ ਚ ਸਰੀਰ ਜਿਵੇਂ ਪਾਇਆ ਜਾਂਦਾ ਹੈ ਲੱਕੜੀਆਂ ਦੇ ਕੇ, ਚੰਡਾ ਲਾ ਦਿੱਤਾ ਗਿਆ, ਸੰਗਤਾਂ ਚਲੇ ਗਈਆਂ ਗੁਰਦੁਆਰੇ, ਸਰੀਰ ਕੱਲਾ ਕੋਲ ਸੀ। ਮਗ ਰਹੀ ਚਿਖਾ ਤੇ ਉਹਦੇ ਸਿਰ ਦੇ ਖੋਪੜੇ ਵੱਲ ਨਿਗਾਹ ਪੈਗੀ, ਉਹਦੇ ਮੱਥੇ ਤੇ 2.5 ਪਾਲੀਆਂ ਚ ਕੁਝ ਲਿਖਿਆ, ਪੜਿਆ ਨਹੀਂ ਗਿਆ ਵੀ ਕੀ ਲਿਖਿਆ ਜਾਂ ਕਿਹੜੀ ਬੋਲੀ ਕਿਹੜੀ ਲਿਪੀ, ਲਿਖਣ ਵਾਲਾ ਹੀ ਜਾਣੇ। ਨਿਹਚਾ ਹੋ ਗਿਆ ਪਹਿਲੀ ਜ਼ਿੰਦਗੀ ਉਦੋਂ, ਭਾਵ ਛੋਟਾ ਸਰੀਰ ਸੀ, ਸਾਰੀ ਉਮਰ ਯਾਦ ਰਹਿਣਾ। ਬਾਣੀ ਦੀਆਂ ਪੰਕਤੀਆਂ ਅਨੁਸਾਰ ਤੁਸੀਂ ਵੀ ਨਿਹਚੇ ਕਰੋ। ਜੋ ਮਹਾਰਾਜ ਸਾਹਿਬ ਨੇ ਲਿਖਿਆ ਇਹ ਅੱਤ ਕਥਨੀ ਨਹੀਂ, ਸਾਡੇ ਸਾਰਿਆਂ ਦੇ ਲਿਖੇ ਹੈ। ਪਿਛਲੇ ਕਰਮਾਂ ਅਨੁਸਾਰ ਆਉਣ ਵਾਲੇ ਆਪਾਂ ਹੁਣ ਅੱਗੇ ਵਧਾਉਣੇ, ਅਰਦਾਸ ਕਰਨੀ ਗੁਰੂ ਚਰਨਾਂ ਚ, ਬੇਨਤੀ ਕਰਨੀ, ਮਹਾਰਾਜ ਸਾਹਿਬ ਪਿਛਲੇ ਔਗੁਣ ਬਖਸ਼ ਲੈ, ਪ੍ਰਭਾ ਅੱਗੇ ਮਾਰਗ ਪਾਵੇ। ਇਹੋ ਜੇ ਕਰਮ ਜੀਵ ਕਮਾਉਂਦਾ ਜੋ ਧੁਰੋਂ ਹੀ ਲੇਖ ਪਰਮੇਸ਼ਰ ਨੇ ਲਿਖਿਆ ਹੋਇਆ ਹੈ, ਉਹਦੇ ਅਨੁਸਾਰ ਆਪ ਦਰਸਾ ਰਹੇ ਹਨ।
ਮਾਤ ਸਦਾ ਭਾਈ ਸਤ ਬਨਤਾ ਤਨ ਪੀਤਰ ਪ੍ਰਭੂ ਸੰਜੋਇਆ।
ਜਨਮ ਹੋ ਗਿਆ ਜੀਵ ਦਾ ਤੇ ਲਿਖੇ ਹੋਏ ਕਰਮਾਂ ਅਨੁਸਾਰ ਇਸ ਨੂੰ ਮਾਤਾ ਮਿਲ ਗਈ ਤੇ ਕੋਈ ਪਿਤਾ ਮਿਲ ਗਿਆ ਤੇ ਕੁਝ ਭਰਾ ਬਣ ਗਏ ਤੇ ਕੁਝ ਸੋ ਬੰਤਾ ਘਰ ਵਾਲੀ ਕੁਝ ਸੁੱਤ ਪੁੱਤਰ ਬਣ ਗਏ। ਸੋ ਤਿੰਨ ਪੀਤਰ ਪ੍ਰਭੂ ਸੰਜੋਇਆ, ਇਹਨਾਂ ਦਾ ਸੰਜੋਇਆ ਸੰਜੋਗ ਸੀ ਪ੍ਰਭੂ ਵੱਲੋਂ। ਇਹਨਾਂ ਦੇ ਪੀਤਰ ਜੀਵ ਵੀ ਦਾਖਲ ਹੋ ਗਿਆ ਪੂਰਬਲੇ ਕਰਮਾਂ ਅਨੁਸਾਰ। ਇਹ ਹੈ ਸਾਡਾ ਸਰੀਰਕ ਸੰਬੰਧ। ਜੀਵ ਆਤਮਾ ਕਰਕੇ ਕੋਈ ਮਾਤਾ ਨਹੀਂ ਤੇ ਕੋਈ ਪਿਤਾ ਨਹੀਂ ਤੇ ਕੋਈ ਭਰਾ ਨਹੀਂ। ਸਾਰੇ ਭਰਾਵਾਂ ਸਾਰੇ ਮਾਤਾ ਪਿਤਾ ਹੈ ਪਰਮੇਸ਼ਰ ਦੀ ਔਲਾਦ ਹੋਣ ਕਰਕੇ। ਸਰੀਰ ਸੰਬੰਧ ਤੋਂ ਪਹਿਲਾਂ ਕੋਈ ਕੁਛ ਨਹੀਂ ਲੱਗਦਾ ਤੇ ਬਾਅਦ ਵੀ ਕੁਛ ਨਹੀਂ ਲੱਗੂਗਾ। ਸੋ ਕਾਂਕੀ ਮਾਈ ਕਾਂਕੋ ਬਾਪ ਨਾਮ ਧਰੀਕ ਝੂਠੇ ਸਭ ਸਾਖ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਬਨੋਰ ਸੁਤਹੇ। ਕਤੰਚ ਭਰਾਤ ਨੀਤ ਹਿਤ ਬੰਧਵ ਕਤੰਚ ਮੋਹ ਕੁਟੰਬੀ ਅਤੇ। ਮੋਹ ਤੋਂ ਵਧਿਆ ਹੋਇਆ ਇਹ ਸੰਬੰਧ ਸਾਰਾ ਹੈ। ਕੁਟੰਬੀ ਸਾਰੇ ਕਾਹਦੇ ਨੇ? ਇਹ ਕੁਛ ਵੀ ਨਹੀਂ ਬਾਣੀ ਦੀਆਂ ਪੰਕਤੀਆਂ। ਸੁਖ ਮੈਂ ਆਣ ਬਹੁਤ ਮਿਲ ਬੈਠ ਰਹਿਤ ਚਹੁ ਦਿਸ ਘੇਰੈ। ਬਿਪਤ ਭਰੀ ਸਭ ਹੀ ਸੰਗ ਛਾੜਤ ਕਉ ਨਾ ਆਵਤ ਨੇਰੈ। ਇਹ ਤੇ ਜਿਚਰ ਖਾਵਣ ਪਹਿਨਣੇ ਟਿਚਰ ਰੱਖਣ ਗੰਢ ਜਿਦਨ ਕਛੂ ਨਾ ਹੋਵੇ ਤਿਦਨ ਬੋਲਣ ਗੰਧ। ਬਾਣੀ ਦੀ ਪੰਕਤੀ ਇੰਨੀ ਕਿ ਸਾਂਝ ਹੈ ਦੁਨੀਆਂ ਦੇ ਲੋਕਾਂ ਨਾਲ ਸੁਖਾ ਦੇ ਭਾਈਵਾਲ ਨੇ। ਫੇਰ ਉਹਨੂੰ ਛੱਡ ਨਹੀਂ ਦੇਣਾ ਚਾਹੀਦਾ। ਇਹ ਤਾਂ ਕਿਰਤ ਕਣ ਤਾਂ ਦੋਸ਼ ਲੱਗਦਾ ਹੈ। ਫਰਜ਼ ਬਣਦਾ ਬੱਚੇ ਨੂੰ ਪਾਲਣਾ ਹੈ। ਫਰਜ਼ ਬਣਦਾ ਹੈ ਬੱਚਿਆਂ ਦਾ ਮਾਤਾ ਪਿਤਾ ਦੀ ਸੇਵਾ ਕਰਨੀ। ਫਰਜ਼ ਬਣਦਾ ਥਾਂ ਪਰ ਥਾਂ ਉਹ ਫਰਜ਼ ਅਦਾ ਕਰਨਾ ਚਾਹੀਦਾ ਹੈ। ਛੱਡ ਕੇ ਭੱਜ ਜਾਣ ਦਾ ਨਾਂ ਨਹੀਂ। ਮੋਹ ਵਿੱਚ ਗੁਲਤਾਨ ਹੋ ਕੇ ਤੇ ਅਨਰਥ ਕਰਨਾ, ਝੂਠ ਬੋਲਣਾ, ਅਪਰਾਧ ਕਰਨੇ, ਚੋਰੀਆਂ ਕਰਨੀਆਂ, ਇਹ ਜੀਵ ਤੇਰੇ ਆਪਣੇ ਵਾਸਤੇ ਹੈ। ਜਬ ਆਣੇ ਬਲਵੰਚ ਕਰ ਝੂਠ ਤਬ ਜਾਣੇ ਜੱਗ ਜਿੱਤੀ ਹੈ। ਮੈਂ ਬੜਾ ਝੂਠ ਬੋਲ ਲੈਣਾ, ਬੜਾ ਤੇਜ਼ ਹੈ, ਬੜਾ ਚੱਲਦਾ ਪੁਰਜਾ, ਕਾਲਯੁਗ ਦਾ ਸਮਾਂ ਜੋ ਹੋਇਆ। ਕਹਿੰਦਾ ਜਗਤ ਨੂੰ ਮੈਂ ਜਿੱਤ ਲਿਆ, ਨਹੀਂ ਤੂੰ ਤੇ ਹਾਰ ਕੇ ਜਾ ਰਿਹਾ। ਸੋ ਪਾਪਾਂ ਦੀ ਪੰਡ ਇਕੱਠੀ ਕਰਕੇ ਬੰਨ ਰਿਹਾ। ਇਸ ਕਰਕੇ ਜਿਹੜੀ ਮਾਤਾ ਮਿਲੀ ਹੈ, ਪਿਤਾ ਮਿਲਾ ਹੈ, ਭਰਾ ਮਿਲੇ, ਸੁੱਤ ਪੁੱਤਰ ਮਿਲੇ, ਬੰਤਾ ਘਰ ਵਾਲੀ ਮਿਲੀ ਹੈ, ਇਹਦੇ ਭੀਤਰ ਤੂੰ ਆਇਆ, ਪ੍ਰਗਟ ਹੋਇਆ। ਇਹ ਤੇਰਾ ਪੂਰਬਲਾ ਸੰਯੋਗ ਸੀ। ਕਿਸੇ ਨੇ ਕੁਛ ਦੇਣਾ, ਕਿਸੇ ਨੇ ਕਿਸੇ ਪਾਸੋਂ ਕੁਝ ਲੈਣਾ, ਜਿਵੇਂ ਮਨਜਾਰੇ ਦੇ ਰੰਭ ਵਿੱਚ ਸੁਣ ਚੁੱਕੇ ਹੋ। ਬੱਚੇ ਨੇ ਪੂਰਬਲੇ ਜਨਮ ਆਪਣੇ ਪਿਤਾ ਨੂੰ ਕੁਝ ਕਰਜ਼ਾ ਰਿੰਨ ਦਿੱਤਾ ਸੀ, ਉਹ ਕਰਜ਼ਾ ਵਡਾਉਣ ਵਾਸਤੇ ਜਨਮ ਲਿਆ ਸੀ ਤੇ ਅੱਠ ਪੈਰ ਜਿਉ ਕੇ ਕਰਜ਼ਾ ਵਸੂਲ ਕਰਕੇ ਮਠਿਆਈ ਵੰਡਵਾ ਕੇ ਖਰਚ ਕਰਵਾ ਕੇ ਸਰੀਰ ਛੱਡ ਗਿਆ ਸੀ। ਇਵੇਂ ਜਾਣਨਾ ਕਰੋ, ਜਿੰਨੇ ਵੀ ਜੀਵ ਦੁਨੀਆਂ ਤੇ ਆਏ ਹਨ ਇਵੇਂ ਹਜ਼ੂਰ ਸਮਝਾਉਂਦੇ ਹਨ।
ਕਰਮ ਸੋ ਕਰਮ ਕਰਾਏ ਆਪੇ, ਐਸ ਜਾਣਦਾ ਵਾਸ ਕਿਸ਼ਨਾ ਹੈ।
ਇਸ ਵਿਚਾਰੇ ਜੰਤ ਜੀਵ ਦੇ ਵਾਸ ਵਿੱਚ ਕੀ ਹੈ? ਕੁਛ ਵੀ ਨਹੀਂ। ਕਰਮ ਕਰਨੇ ਸੋ ਸ੍ਰੇਸ਼ਟ ਕਰਮ ਕਰਵਾਉਣੇ, ਪਰਮੇਸ਼ਰ ਆਪ ਮਹਾਰਾਜ ਸਾਹਿਬ ਸੋ ਸਹਾਇਤਾ ਕਰਦਾ, ਕਿਰਪਾ ਕਰਦਾ ਹੈ, ਫਿਰ ਜੋ ਹੋਈ ਜਾਵੇ ਚੰਗੀ ਗੱਲ ਹੈ। ਜੀਵ ਦੇ ਵਾਸਤਾ ਬੇਨਤੀਆਂ ਕਰਨੀਆਂ, ਪੁਕਾਰਾਂ ਕਰਨੀਆਂ, ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ। ਯਤਨ ਸਫਲ ਕਦੇ ਨਹੀਂ ਕਿਸੇ ਦਾ ਹੁੰਦਾ, ਵਿਣ ਕਰਮਾ ਛਪਾਈਏ ਨਾ ਹੀ ਜੇ ਬਹੁ ਤੇਰਾ ਧਾਵਾ ਹੈ। ਉਹਦੇ ਅਸ ਤੱਕ ਭੱਜ ਨੱਠ ਕਰ ਲਵੇ, ਦੌੜ ਕਰ ਲਵੇ, ਪੰਡਾ ਬੰਨ ਲਵੇ, ਕੁਛ ਵੀ ਪੱਲੇ ਨਹੀਂ ਪੈਂਦਾ। ਇਹਦੇ ਕਰਮਾਂ ਦਾ ਸੰਯੋਗ ਹੈ, ਪੂਰਬਲੇ ਕਰਮਾਂ ਦਾ ਤੇ ਆਉਣ ਵਾਲੇ ਕਰਮ ਅਸੀਂ ਹੁਣ ਬਣਾਉਣੇ ਹੈ, ਬੇਨਤੀਆਂ ਕਰਕੇ, ਯਤਨ ਕਰਕੇ, ਅਰਦਾਸਾਂ ਕਰਕੇ। ਜ਼ਰੂਰ ਜ਼ਰੂਰ ਕਿਰਪਾ ਕਰੋ ਹਜ਼ੂਰ, ਕਿਰੇ ਮਾਨ ਕਰਮ ਜੋ ਸਵੇਰ ਤੋਂ ਸ਼ਾਮ ਤੱਕ ਕਰਦੇ ਹੈ, ਇਹਨਾਂ ਨੂੰ ਕਿਰੇ ਮਾਨ ਕਰਮ ਕਿਹਾ ਜਾਂਦਾ ਹੈ। ਫਿਰ ਇਹ ਸੰਚਿਤ ਹੁੰਦੇ, ਇਕੱਤਰ ਹੁੰਦੇ ਹੈ, ਫਿਰ ਇਹਨਾਂ ਦੀ ਪਰਾਲਭਤ ਬਣਦੀ ਹੈ। ਉਸ ਪਰਾਲਭਤ ਅਨੁਸਾਰ ਫਿਰ ਆਉਣ ਵਾਲੇ ਕਰਮ ਬਣਦੇ ਹੈ। ਉਹ ਕਰਮ ਫਿਰ ਭੋਗੇ ਬਿਨਾਂ ਭਾਗੇ ਨਹੀਂ, ਕਰਮ ਗਤੀ ਬਲਵਾਨ, ਭੋਗਣ ਤੋਂ ਬਿਨਾਂ ਮਿਟਦੀ ਨਹੀਂ। ਬੜਿਆਂ ਬੜਿਆਂ ਦੀਆਂ ਬੜੀਆਂ ਸਾਖੀਆਂ ਇਹਦੇ ਮਗਰ ਜੁੜੀਆਂ ਹੋਈਆਂ ਨੇ। ਜਿਨ੍ਹਾਂ ਮਾੜੇ ਕਰਮ ਕਰ ਲਏ, ਕਰਮ ਕੋਟੀ ਚ ਲਿਖੇ ਗਏ, ਉਹ ਮਿਟੇ ਨਹੀਂ, ਤੇ ਫਿਰ ਗੁਰੂ ਚ ਕੀ ਸਮਰੱਥਾ ਹੋਈ? ਗੁਰੂ ਚ ਸਮਰੱਥਾ ਹੈ ਸੂਲੀ ਦੀ, ਸੂਲ ਬਣਾਉਣ ਦੀ। ਗੁਰੂ ਵਿੱਚ ਸਮਰੱਥਾ ਸੁਪਨੇ ਅਨੁਸਾਰ ਭੁਗਤਾਉਣ ਦੀ। ਸੋ ਭਾਵ ਪੰਜਵੇਂ ਸਰੂਪ ਨੇ ਰਾਜੇ ਦੇ, ਜਿਹੜਾ ਭਾਵ 60 ਸਾਲ ਛੋਟੀ ਕੌਮ ਦੇ ਘਰ ਜਨਮ ਲੈ ਕੇ ਬੱਚੇ ਪੈਦਾ ਕਰਨੇ ਸੁਪਨੇ ਚ ਭੁਗਤਾ ਦਿੱਤਾ ਸੀ। ਇਸੇ ਪ੍ਰਕਾਰ ਹੋਰ ਬੜੇ ਕਲਗੀਧਰ ਪਿਤਾ ਨੇ ਸਮੀਰ ਲਖਮੀਰ ਦੇ 84 ਸੁਪਨੇ ਚ ਭੁਗਤਾ ਦਿੱਤੀ ਸੀ। ਇਹ ਗੁਰੂ ਜੀ ਸਮਰੱਥਾ ਕਰੇ ਮਿਟਦੇ ਨਹੀਂ, ਜਿਹੜੇ ਜੀਵ ਕਰ ਲੈਂਦਾ ਹੈ। ਪੂਰਵਲੋ ਕਿਰਤ ਕਰਮ ਨਾ ਮਿਟੇ ਰੀ ਕਰ ਗਏ ਹਨ, ਤਾਂ ਤੇ ਜਾਪੀ ਅਲੇ ਰਾਮ ਤੇ ਨਾਮ। ਜਿਹੜੇ ਪਿਛਲੇ ਕਰਮ ਕੀਤੇ ਹੋਏ ਤੇਰੇ ਮਿਟਣੇ ਨੀ। ਕਰਵਾਲੀ ਤ੍ਰਿਲੋਚਨ ਭਗਤ ਜੀ ਆਪਣੀ ਪਤਨੀ ਨੂੰ ਸਮਝਾ ਰਹੇ ਨੇ, ਕਰਮਾਂ ਦਾ ਭੋਗ ਹੈ, ਇਸ ਕਰਕੇ ਸ੍ਰੇਸ਼ਟ ਚੰਗੇ ਕਰਮ ਕਰਨੇ ਚਾਹੀਦੇ ਹਨ, ਅਰਦਾਸਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ। ਆ ਗੁਰੂ ਚਰਨਾਂ ਚ ਆਏ ਹੈ, ਕਦਮ ਸਫਲੇ ਬਣਾਏ, ਸਾਡੇ ਕਰਮ ਬਣੇ ਨੇ, ਮਾੜੇ ਪਾਸੇ ਜਾਵਾਂ ਕਰਮ ਬਣਨੇ ਨੇ। ਜੀਵ ਤੂੰ ਇੱਕ ਹੈ, ਚਿੱਤਰਗੁਪਤ ਤੇਰੇ ਨਾਲ ਦੋ ਨੇ, ਦਿਨ ਤੇ ਰਾਤ ਦਾ ਲੇਖਾ ਲਿਖੀ ਜਾਂਦੇ ਹੈ। ਯਾਦ ਕਰੋ ਗੁਰੂ ਕੇ ਬਚਨ, ਨਾਨਕ ਆਖੇ ਰੇਵਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਪਲ ਤਲਬਾਂ ਪੌਸਨ ਆਕੀਆਂ ਬਾਕੀ ਜਿੰਨਾ ਰਹੀ, ਅਜਰ ਆਇਲ ਫਰੇਸਤਾ ਹੋਸੀ ਆਏ ਤਹੀ, ਕੂੜ ਨਖੁੱਟੇ ਨਾਨਕਾ ਓੜਕ ਸੱਚ ਸਹੀ। ਜਾਣਨਾ ਕਰੋ ਵਸ ਜੀਵ ਦੇ ਭਾਵੇਂ ਕੁਛ ਨਹੀਂ, ਪਿਛਲੇ ਕਰਮਾਂ ਅਨੁਸਾਰ ਇਹ ਜ਼ਿੰਦਗੀ ਭੋਗਣੀ ਏ। ਆਉਣ ਵਾਲੇ ਵਸ ਅਰਦਾਸਾਂ ਬੇਨਤੀਆਂ ਤੇ ਪੁਕਾਰਾਂ ਕਰਨੀਆਂ ਹੈ ਕਿ ਮਹਾਰਾਜ ਆਪਣਾ ਜਾਣ ਕੇ ਚਰਨੀ ਲਾ ਲੋ, ਪਿਛਲੀਆਂ ਗਲਤੀਆਂ ਦੀ ਮਵਾਹੀ ਬਖਸ਼ੋ, ਚੰਗੇ ਪਾਸੇ ਲਾਉਣਾ ਕਰੋ ਜੀ।
ਕੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਧਰ ਪਾਏ ਤਾਂ ਉਜਰੇ ਮਾਹੀ।
ਇਹ ਪਹਿਲਾ ਪੈਰ, ਇਹ ਅਵਸਥਾ ਦਾ ਪਹਿਲਾ ਹਿੱਸਾ। ਪਹਿਰ ਹੁੰਦਾ ਹੈ ਤਿੰਨ ਘੰਟਿਆਂ ਦਾ, ਤੇ ਦੋ ਪਹਿਰ ਛੇ ਤੇ ਬਾਰਾਂ ਘੰਟਿਆਂ ਦਾ ਇੱਕ, ਤੇ ਚੌਵੀਆਂ ਘੰਟਿਆਂ ਦੇ ਰਾਤ ਦਿਨ ਹੁੰਦੀ ਹੈ। ਅਵਸਥਾ ਰੂਪੀ ਰਾਤ ਸਾਰੀ ਜ਼ਿੰਦਗੀ, ਉਸਦਾ ਪਹਿਲਾ ਹਿੱਸਾ ਜ਼ਿੰਦਗੀ ਦਾ। ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਧਰ ਪਾਇਆ, ਮਾਤਾ ਦੇ ਉਧਰ ਵਿਖੇ ਇਹਦਾ ਧਰਵਾਸ ਪਾਇਆ, ਇਹਨੂੰ ਪ੍ਰਗਟ ਕਰ ਦਿੱਤਾ। ਆਪ ਜੀ ਜਣਾਉਂਦੇ ਹਨ,
ਦੂਜੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ।
ਹੁਣ ਪਹਿਲਾ ਪੈਰ ਤਾਂ ਮਾਤਾ ਗਰਭ ਤੋਂ ਜਨਮ ਹੋ ਗਿਆ ਹੈ, ਤੇ ਦੂਜਾ ਪੈਰ ਸ਼ੁਰੂ ਹੋ ਗਿਆ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛੇ ਜਾਤ, ਸੱਤਵੇਂ ਸੰਜ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉਬੇ ਸਾਹਾ, ਦਸਵੇਂ ਦੱਦਾ ਹੋਆ ਸੁਵਾਹਾ, ਗਏ ਸੇ ਗੀਤ ਪੁਕਾਰੀ ਦਾਹਾ। ਖੁਸ਼ੀਆਂ ਵੇਲੇ ਦੇ ਗੀਤ ਚਲੇ ਗਏ, ਧਾ ਪੁਕਾਰ ਦਾ ਸਮਾਂ ਆ ਗਿਆ ਤੇ ਬਿਰਧ ਹੋ ਗਿਓ। ਦੂਜੇ ਪਹਿਰੇ ਜ਼ਿੰਦਗੀ ਦੀ ਨਵਤਾ ਹੋਈ, ਬਾਲਕ ਅਵਸਥਾ ਕਿਸ਼ੋਰ ਅਵਸਥਾ ਆ ਗਈ, ਵਣ ਜੋ ਭਾਵ ਜਵਾਨੀ ਚ ਪੈਰ ਸ਼ੁਰੂ ਹੋ ਗਿਆ। ਦੂਜੇ ਪਹਿਰੇ ਅਵਸਥਾ ਰੂਪੀ ਰਹਿਣ ਰਾਤ ਦੇ ਹੇ ਵਣਜਾਰਿਆ, ਵਣਜ ਕਰਨ ਵਾਲਿਆ ਹੇ ਮਿੱਤਰਾ, ਪਰ ਜਵਾਨੀ ਲਹਿਰੀਂਦੇ। ਜਵਾਨੀ ਆ ਗਈ ਸਰੀਰ ਤੇ, ਲਹਿਰਾਂ ਦਿੰਦੀ ਹੈ ਜਿਵੇਂ ਸਾਗਰ ਵਿਚ ਸਮੁੰਦਰ ਚ ਲਹਿਰਾਂ ਆਉਂਦੀਆਂ, ਛਾਲੇ ਦਿੰਦੀ ਹੈ। ਭਰ ਗਿਆ ਜੋਬਨ ਸਰੀਰ ਵਿਚ, ਹੰਕਾਰ ਵੱਧ ਗਿਆ, ਮਾਣ ਵੱਧ ਗਿਆ, ਫਿਰ ਕੀ ਕੀਤਾ ਜੀਵ ਨੇ।
ਬੁਰਾ ਭਲਾ ਨਾ ਪਛਾਣੇ ਬਣ ਜਾ ਰਿਹਾ ਮਿੱਤਰਾ, ਮਨ ਮੱਤਾ ਹੰਨੇ।
ਬੁਰੇ ਤੇ ਭਲੇ ਦੀ ਪਛਾਣ ਇਹਦੇ ਮਨ ਚੋਂ ਨਿਕਲ ਗਈ। ਹੰਕਾਰ ਹੈ ਨਾ ਜਵਾਨੀ ਦਾ, ਟੇਢੀ ਪਾਗ ਟੇਢੇ ਚੱਲੇ ਲਾਗੇ ਬੀਰੇ ਖਾਨ, ਭਾਉ ਭਗਸੋਂ ਕਾਜ ਨਾ ਕਛੂ ਹੈ ਮੇਰੋ ਕਾਮ ਦੀਵਾਨ। ਹੈ ਤਾਂ ਜ਼ਿੰਦਗੀ ਦਾ ਸੁਨਹਿਰੀ ਮੌਕਾ ਸੋਨੇ ਵਰਗਾ, ਕਿ ਬਾਲਕ ਅਵਸਥਾ ਵੀ ਬਹੁਤੀ ਚੰਗੀ ਸਿਆਣੀ ਨਹੀਂ ਤੇ ਬਿਰਧ ਅਵਸਥਾ ਵੀ ਵਸੋਂ ਬਾਹਰੀ ਹੈ। ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ। ਇਹ ਜ਼ਿੰਦਗੀ ਦਾ ਹਿੱਸਾ ਜਿਹੜਾ ਹੈ, ਅਠਾਰਾਂ ਵੀਹ ਸਾਲ ਤੋਂ ਪੈਂਤੀ ਅਠੱਤੀ ਸਾਲ ਤੱਕ ਮਸਾਂ ਹੀ ਹੈ, ਕਿਉਂਕਿ ਦਸ ਬਲਤਨ ਬੀਸ ਰਵਣ, ਤੀਸਾਂ ਕਾ ਸੁੰਦਰ ਕਹਾਵੈ, ਚਾਲੀ ਸੀ ਪੁਰ ਹੋਏ, ਪਚਾਸੀ ਪਗ ਖਿੱਸੇ, ਸੱਠੀ ਕੇ ਵਡੇਪਾ ਆਵੈ, ਸੱਤਰ ਕਾ ਮਤ ਹੀਣ, ਅੱਸੀਆਂ ਕਾ ਵਿਵਹਾਰ ਨਾ ਪਾਵੈ, ਨਵੇਂ ਕਾ ਸੇ ਜਾਸਣੀ, ਮੂਲ ਨਾ ਜਾਣੇ ਆਪ ਬਲ, ਢੰਡੋਲ ਮਢੂੰਡਮ ਦੇਖ ਮੈਂ, ਨਾਨਕ ਤੂਵੇਂ ਕਾ ਧੌਲ ਹਾਰ। ਇਹ ਗੁਰੂ ਸਾਹਿਬਾਂ ਦੇ ਬਚਨ ਹਨ ਬਾਣੀ ਦੇ। ਪਿਛਲਾ ਪੈਰ ਵੀ ਜਦੋਂ ਸਰੀਰ ਕੰਮ ਨਹੀਂ ਦਿੰਦਾ, ਸਾਥ ਨਹੀਂ ਦਿੰਦਾ, ਕਿਸੇ ਕੰਮ ਦੀ ਜ਼ਿੰਦਗੀ ਬਹੁਤੀ ਚੰਗੀ ਨਹੀਂ। ਬਾਲਕ ਅਵਸਥਾ ਵੀ ਅਨਜਾਣਪੁਣ ਹੈ, ਕਿਸ਼ੋਰ ਜਵਾਨੀ ਵਾਲੀ ਅਵਸਥਾ ਕਿੰਨੀ ਕੁ ਹੈ, ਤੇ ਓਨੀ ਕੁ ਅਵਸਥਾ ਕਿਵੇਂ ਨਿਗਾ ਲਈ। ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਅਨੁਸਾਰ ਖਵਾਰੀ ਕਿੰਨੀ, ਦ੍ਰਿਗ ਜੀਵਨ ਨਹੀਂ ਰਹਿਣਾ। ਖਾਣ ਪੀਣ ਹੱਸਣ ਸੌਣ ਤੋਂ ਬਿਨਾਂ, ਨਸ਼ੇ ਵਰਤਣ ਤੋਂ ਬਿਨਾਂ, ਲੜਾਈਆਂ ਝਗੜਿਆਂ ਤੋਂ ਬਿਨਾਂ, ਤੇ ਜੇਲਾਂ ਭੋਗਣ ਤੋਂ ਬਿਨਾਂ ਹੋਰ ਕੰਮ ਹੀ ਕੋਈ ਨਹੀਂ। ਇੰਨੀ ਕੁ ਜ਼ਿੰਦਗੀ ਹੈ, ਜਪ ਕਰ ਲੈ, ਤਪ ਕਰ ਲੈ, ਸੇਵਾ ਕਰ ਲੈ, ਕਮਾਈ ਕਰ ਲੈ, ਦਾਨ ਕਰ ਲੈ, ਇੰਨਾ ਕੁ ਸਮਾਂ ਹੀ ਪਾਪ ਕਰ ਲੈ, ਡਾਕੇ ਮਾਰ ਲੈ, ਚੋਰੀਆਂ ਕਰ ਲੈ, ਇੰਨੇ ਕੁ ਸਮੇਂ ਨੂੰ ਸੰਭਾਲਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਚੰਗੀ ਸੰਗਤ ਹੋਵੇ, ਚੰਗੇ ਗ੍ਰੰਥ ਪੜ੍ਹੇ ਜਾਣ, ਗੁਰੂ ਦੀ ਬਖਸ਼ਿਸ਼ ਹੋਵੇ, ਸੋ ਚੰਗਾ ਸਮਾਂ ਮਿਲ ਜਾਵੇ। ਨਹੀਂ ਤੇ ਜੀਵ ਅੰਨਾ ਬੋਲਾ ਹੋਇਆ ਜਵਾਨੀ ਦੇ ਨਸ਼ੇ ਚ ਪੰਜਵੇਂ ਪਾਤਸ਼ਾਹ ਹਜ਼ੂਰ ਦੇ ਬੁਰਾ ਭਾਲਾ ਨਾ ਪਛਾਣੀ ਵਣਜਾਰਿਆ ਮਿੱਤਰਾ। ਹੇ ਮਿੱਤਰਾ ਵੰਡ ਕਰਨ ਵਾਲਿਆ, ਬੁਰੇ ਤੇ ਭਲੇ ਦੀ, ਖੋਟੇ ਤੇ ਖਰੇ ਦੀ, ਮਾੜੇ ਤੇ ਚੰਗੇ ਦੀ ਤੈਨੂੰ ਪਛਾਣ ਹੀ ਭੁੱਲ ਗਈ ਹੈ। ਕੀ ਹੋ ਰਿਹਾ? ਮਨ ਮੱਤਾ ਅਹਮੇਵ, ਮਨ ਤੇਰਾ ਮਸਤ ਹੋ ਗਿਆ ਅਹਮੇਵ ਹੰਕਾਰ ਵਿਚ। ਬੜੀ ਮਸਤੀ ਆਈ ਹੈ, ਬਿਨਾ ਨਸ਼ੇ ਤੋਂ ਨਿਸ਼ਾਇਆ ਫਿਰਦਾ ਹੈ। ਮਾਤਾ ਪੈਸਾ ਅਮੂਹਾ ਜਾਏ, ਕੁਦ ਕੁਦ ਚਰੇ ਰਸਾਤਲ ਪਾਏ, ਘਲੀਏ ਇਧਰ ਨੂੰ ਜਾਨਾ ਇਧਰ ਨੂੰ ਦੂਜੇ ਪਾਸੇ ਨੂੰ, ਮੂੜ ਸੁਭਾਅ ਦਾ ਹੋ ਗਏ, ਜਵਾਨੀ ਦੇ ਨਸ਼ੇ ਤੇ ਹਮੇਵ ਹੰਕਾਰ ਵਧਿਆ ਹੋਇਆ ਤੇਰਾ। ਇਸ ਪ੍ਰਕਾਰ ਹਜ਼ੂਰ ਸਮਝਾਉਂਦੇ ਹਨ,
ਬੁਰਾ ਭਲਾ ਨਾ ਪਛਾਣੇ ਬਣਜਾਰ, ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੈ ਪੰਥ ਕਰਾਰਾ।
ਉਹ ਹੁਣ ਤਾਂ ਬੁਰੇ ਭਲੇ ਦੀ ਪਛਾਣ ਨਹੀਂ ਕਰਦਾ। ਭਲਾ ਪੁਰਖ ਮੈਨੂੰ ਕੀ ਸਿੱਖਿਆ ਦਿੰਦਾ ਹੈ ਤੇ ਬੁਰਾ ਮੈਨੂੰ ਕੀ ਦਿੰਦਾ? ਕੁਸੰਗਤ ਕਰਨੀ ਨਹੀਂ ਚਾਹੀਦੀ ਬੁਰਿਆਂ ਦੀ, ਕੁਸੰਗਤ ਨਾ ਦੇਖੀਏ ਦੂਰ ਹੀ ਜਾਈਏ ਭਾਗ, ਬਾਸ਼ਲ ਕਾਰੋ ਪਰਸੀਏ ਤੌਖ ਲਾਗੇ ਦਾਗ। ਕਾਲੇ ਬਰਤਨ ਨੂੰ ਛੋਣ ਨਾਲ ਦਾਗ ਹੀ ਲੱਗਣਾ ਹੈ, ਕੋਲਿਆਂ ਦੀ ਦੁਲਾਲੀ ਵਿਚ ਮੂੰਹ ਕਾਲਾ ਹੀ ਹੋਣਾ ਹੈ। ਇਹ ਬੁਰੇ ਥਾਂ ਤੇ ਜਾਣਾ ਵੀ ਨਹੀਂ ਚਾਹੀਦਾ ਤੇ ਬੁਰੇ ਦੀ ਤੇ ਭਲੇ ਦੀ ਤੈਨੂੰ ਪਛਾਣ ਹੀ ਕੋਈ ਨੀ। ਭਲਾ ਕੌਣ ਹੈ? ਗੁਰੂ ਚਰਨਾਂ ਚ ਬਹਿਣ ਵਾਲਾ, ਭਲੀ ਮਤ ਦੇਣ ਵਾਲਾ, ਬਜ਼ੁਰਗਾਂ ਕੋਲ ਬਹਿਣਾ ਕਰ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ। ਤੈਨੂੰ ਭਲੇ ਦੀ ਗੱਲ ਦੱਸਣਗੇ, ਚੰਗੀ ਮਤ ਦੇਣਗੇ, ਬੁਰਾ ਭਲਾ ਨਾ ਪਛਾਣੀ ਤੂੰ ਪਛਾਣਦਾ ਹੀ ਨਹੀਂ। ਸਮਝਦੇ ਪ੍ਰਾਣੀ, ਪ੍ਰਾਣਾਂ ਦੇ ਆਸੇ ਚੱਲਣ ਵਾਲੇ ਸਰੀਰ, ਜਿਹੜਾ ਅਨਵੇਂ ਕੋਸ਼ ਹੈ, ਪੰਜ ਪ੍ਰਾਣ ਵੱਖਰੇ ਵੱਖਰੇ ਮੰਨੇ ਨੇ ਤੇ ਤੈਨੂੰ ਇਹ ਵੀ ਪਤਾ ਨੀ ਅੱਗੇ ਪੰਥ ਕਰਾਰਾ। ਅੱਗੇ ਪੰਥ ਜਿਹੜਾ ਰਸਤਾ ਨਾ ਕਰਾਰਾ ਹੈ, ਡਾਢਾ ਹੈ, ਸਖਤਾ ਹੈ, ਔਖਾ ਹੈ, ਉਹਦੀ ਤੈਨੂੰ ਹੀ ਲੰਘਣਾ ਪੈਣਾ ਹੈ। ਕਿਉਂਕਿ ਪ੍ਰਲੋਕ ਦੇ ਰਸਤੇ ਦੀ ਜਿਹੜੀ ਵਾਟ ਹੈ, ਇੱਕ ਸਾਲ ਦੀ ਮੰਨੀ ਹੈ ਗ੍ਰੰਥਕਾਰਾਂ ਨੇ, ਇੱਕ ਸਾਲ ਦੇ 365 ਦਿਨ ਮੰਨੇ ਹੈ ਤੇ ਵੇਦਾਂ ਦੀ ਰੀਤੀ ਅਨੁਸਾਰ 365 ਰੂਹ ਦੀਆਂ ਵੱਟੀਆਂ ਬਣਾ ਕੇ ਤੇਲ ਚ ਭਿਉ ਕੇ ਜਲਾਈਆਂ ਜਾਂਦੀਆਂ ਕਿ ਜੀਵ ਦੇ ਰਸਤੇ ਦੀ ਲੋ ਬਣ ਜਾਣ। ਜੌਂ ਜਾਂ ਚੌਲਾਂ ਦਾ ਆਟਾ ਮਨਸਿਆ ਜਾਂਦਾ ਹਿੰਦੂ ਮਤ ਅਨੁਸਾਰ ਕਿ ਇਹ ਰਸਤੇ ਦੀ ਖੁਰਾਕ ਬਣ ਜਾਣ, ਕਿਉਂਕਿ ਪ੍ਰਲੋਕ ਨੂੰ ਜਾਂਦਿਆਂ ਸਾਲ ਲੱਗ ਜਾਣਾ ਹੈ। ਤੇ ਦੋ ਰਸਤੇ ਮੰਨੇ ਨੇ ਉੱਤਰ ਦੱਖਣ ਨਾਰਾਇਣ, ਇੱਕ ਚੰਦਰਮਾ ਦਾ ਤੇ ਇੱਕ ਸੂਰਜ ਦਾ ਰਸਤਾ। ਰਸਤੇ ਜਾਂਦਿਆਂ ਸਾਲ ਲੱਗ ਜਾਣਾ ਹੈ। ਵੈ ਤਰਨੀ ਨਦੀ ਲੰਘਣੀ ਪੈਣੀ ਹੈ, ਲਹੂ ਪਾਕ ਦੀ ਭਰੀ ਹੋਈ, ਆਸ ਪੱਤਰ ਬਣ ਲੰਘਣਾ ਪੈਣਾ ਹੈ। ਆਸ ਨਾਮ ਹੈ ਤਲਵਾਰ ਦਾ, ਤਲਵਾਰ ਵਰਗੇ ਤਿੱਖਿਆਂ ਪੱਤਰਿਆਂ ਵਾਲਾ ਜੰਗਲ ਲੰਘਣਾ ਪੈਣਾ, ਲੂੰਦਰਿਆ ਜਾਵੇਗਾ, ਛਿਲਿਆ ਜਾਵੇਗਾ, ਇਹ ਹਾਲਾਤ ਤੇਰੀ ਹੋਵੇਗੀ। ਅੱਗ ਦਾ ਬਣ ਲੰਘਣਾ ਪੈਣਾ, ਸੜ ਤੁਲਸ ਜਾਵੇਗਾ, ਇਹੋ ਜੇ ਰਾਹ ਦੱਸੇ ਹੋਏ ਨੇ। ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮੂਹਾ ਸੰਗ ਤੋਸਾ, ਤੋਸਾ ਨਾਮ ਹੈ ਪਦਾਰਥ ਦਾ, ਜਾਂ ਮਹਾ ਭਿਆਨ ਤਪਤ ਬਹੁ ਕਾਮ, ਤੇ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ। ਪੜ੍ਹਦੇ ਹੋ ਨਾ ਸੁਖਮਨੀ ਸਾਹਿਬ ਵਿੱਚ, ਉਹ ਰਸਤਾ ਜ਼ਰੂਰ ਹੈ ਤੇ ਜਾਣਾ ਵੀ ਪੈਣਾ ਹੈ, ਤੇ ਕਾਮ ਗਰਮੀ ਵੀ ਹੋਣੀ ਹੈ, ਛਾਂ ਕੌਣ ਕਰੂ ਪਰਮੇਸ਼ਰ ਦਾ ਨਾਮ, ਤਦੋ ਤੋਸਾ ਪਦਾਰਥ ਭੁੱਖ ਲੱਗਣ ਤੋਂ ਕੌਣ ਦਊ ਪਰਮੇਸ਼ਰ ਦਾ ਨਾਮ। ਇਸ ਪ੍ਰਕਾਰ ਨਾ ਉੱਥੇ ਲੇਪ ਦਲਾਈਆਂ ਮਿਲਣੀਆਂ, ਨਾ ਉੱਥੇ ਠੰਡਾ ਪਾਣੀ ਮਿਲਣਾ ਹੈ, ਇਹ ਹਾਲਾਤ ਹੋਣੀ ਹੈ। ਜਮਾ ਦੇ ਨਾਲ ਮਾਰ ਖਾਂਦਿਆਂ ਜਾਣਾ ਪੈਣਾ ਹੈ। ਗ੍ਰੰਥਾਂ ਦੇ ਬਚਨ ਵੇਦਾਂ ਦੇ ਆਤਕਥਨੀ ਨਹੀਂ, ਝੂਠ ਨਹੀਂ, ਸੱਚ ਨੇ, ਜਾਣਨਾ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਰਗੋਬਿੰਦ ਪੁਰੇ ਬਿਆਸ ਨਦੀ ਦੇ ਕੰਢੇ ਤੇ ਵਸੇ ਬੈਠੇ ਹੋਏ ਸਨ, ਸਜੇ ਹੋਏ ਸਨ। ਉੱਥੇ ਆਪ ਜੀ ਨੇ ਦੂਜਾ ਜੰਗ ਜਿੱਤਿਆ, 15,000 ਫੌਜ ਨੂੰ ਇੱਕ ਦਿਨ ਤੇ ਸ਼ਿਕਸ਼ ਦਿੱਤੀ ਤੇ ਬਟਾਲੇ ਸਾਹਿਬ ਦਾ ਵਸਨੀਕ ਨਿਤਾਨੰਦ ਨਾਮੇ ਇੱਕ ਪੰਡਿਤ ਵਿਦਵਾਨ ਕਥਾਕਾਰ ਗੁਰੂ ਚਰਨਾਂ ਵਿੱਚ ਚਲੇ ਗਿਆ। ਮਹਾਰਾਜ ਸਾਹਿਬ ਜੀ, ਮੈਂ ਕਥਾਕਾਰ ਵਿਦਵਾਨ ਹੂੰ, ਆਓ ਜੀ ਜੀ ਆਇਆ, ਤੁਹਾਡੀ ਆਗਿਆ ਹੋਵੇ ਤੇ ਕਥਾ ਸੁਣਾਇਆ ਕਰਾਂ। ਕਹਿੰਦੇ ਬੜੀ ਖੁਸ਼ੀ ਦੀ ਗੱਲ ਹੈ, ਜ਼ਰੂਰ ਸੁਣਾਇਆ ਕਰ ਸਿੱਖ ਸੰਗਤਾਂ ਨੂੰ ਕਥਾ। ਉਹਨੇ ਇੱਕ ਦਿਨ ਕਥਾ ਇਹੋ ਆਰੰਭ ਕੀਤੀ, ਪ੍ਰਲੋਕ ਨੂੰ ਜਾਣਾ ਇੰਨਾ ਚਿਰ ਲੱਗਣਾ, ਇਹ ਕੁਛ ਹੋਣਾ ਜੇ ਹੋਣਾ, ਭੋਗ ਪਿਆ ਸਮਾਪਤੀ ਹੋਈ। ਗੁਰੂ ਕੇ ਸਿੱਖ ਨਿਰਇੱਛਿਤ ਜ਼ਿੰਦਗੀ ਬਤੀਤ ਕਰਨ ਵਾਲੇ, ਨਿਸ਼ਕਾਮ ਕਰਮ ਕਰਨ ਵਾਲੇ, ਕਾਮਨਾ ਮੰਗ ਕੋਈ ਨੀ, ਗੁਰੂ ਚਰਨਾਂ ਚ ਰਹਿਣ ਵਾਲੇ, ਗੁਰਸਿੱਖੀ ਧਾਰਨ ਕੀਤੀ ਹੈ, ਚਰਨ ਪੌਲ ਲਿਆ, ਮੂਲ ਮੰਤਰ ਗੁਰਮੰਤਰ ਜਪਦੇ ਜਪਜੇ ਸਾਹਿਬ ਸੁਖਮਨੀ ਸਾਹਿਬ ਪੜ੍ਹਦੇ ਗੁਰੂ ਕੇ ਸਿੱਖ ਚਾਰ ਖੜੇ ਸਨ ਮਈਆ ਜੀ ਲਾਲਾ ਜੀ ਸੁੰਦਰ ਜੀ ਨਿਹਾਲਾ ਜੀ ਉਹਨਾਂ ਦੇ ਨਾਂ ਸਨ ਉਦੋਂ ਸਿੰਘ ਪਦਵੀ ਪ੍ਰਾਪਤ ਨਹੀਂ ਸੀ ਹੋਈ ਪੰਡਿਤ ਜੀ ਨੇ ਭੋਗ ਪਾਇਆ ਸਿੱਖ ਖੜੇ ਨੇ ਪੰਡਿਤ ਜੀ ਨੇੜੇ ਆਇਆ ਸਿੱਖ ਕਹਿਣ ਲੱਗੇ ਕਿਉਂ ਭਾਈ ਮਈਆ ਜੀ ਅੱਜ ਪੰਡਿਤ ਜੀ ਨੇ ਸੁਣਾਇਆ ਗ੍ਰੰਥਾਂ ਅਨੁਸਾਰ ਕਿ ਪ੍ਰਲੋਕ ਨੂੰ ਜਾਂਦਿਆਂ ਸਾਲ ਲੱਗਣਾ ਹੈ ਕਰਾੜਾ ਰਸਤਾ ਹੈ ਤਗੜਾ ਰਸਤਾ ਹੈ ਔਖਾ ਰਸਤਾ ਬੰਧ ਹੈ ਤੇਰਾ ਕੀ ਖਿਆਲ ਹੈ ਕਹਿੰਦਾ ਗੁਰੂ ਕਿਰਪਾ ਨਾਲ ਮੈਂ ਤਿੰਨ ਪਹਿਰਾਂ ਚ ਪ੍ਰਲੋਕ ਚੋਂ ਹੋ ਕੇ ਆ ਸਕਦਾ ਹੈ ਪੰਡਿਤ ਜੀ ਖੜ ਗਏ ਬੜੀ ਗੱਪ ਮਾਰੀ ਸਿੱਖ ਨੇ ਕਿ ਛਿਆ ਸੱਤਾਂ ਘੰਟਿਆਂ ਚ ਕਹਿੰਦਾ ਮੈਂ ਹੋ ਕੇ ਆ ਜਾਣਾ ਦੂਜੇ ਨੇ ਪੁੱਛਿਆ ਤੇਰਾ ਕੀ ਖਿਆਲ ਹੈ ਕਹਿੰਦਾ ਤਿੰਨ ਪੈਰ ਤਾਂ ਬਹੁਤੇ ਮੈਂ ਤੇ ਦੋ ਪੈਰਾਂ ਚ ਹੋ ਕੇ ਆ ਸਕਦਾ ਹੈ ਤੀਜਾ ਕਹਿੰਦਾ ਇੱਕ ਪੈਰ ਹੀ ਬੜਾ ਛੱਡੋ ਯਾਰ ਪ੍ਰਲੋਕ ਕਿਹੜਾ ਦੂਰ ਹੈ ਚੌਥਾ ਬੋਲਿਆ ਪ੍ਰਲੋਕ ਕਿਹੜਾ ਦੂਰ ਹੈ ਅੱਖਾਂ ਮੀਤੀਏ ਤੇ ਪ੍ਰਲੋਕ ਚਲੇ ਜਾਈਦਾ ਖੋਲੀਏ ਤੇ ਦੁਨੀਆਂ ਦੀ ਧਰਤੀ ਤੇ ਆ ਜਾਈਦਾ ਇਹ ਕਿਹੜੀ ਗੱਲ ਹੈ ਜਦੋਂ ਚੌਥੇ ਦੀ ਗੱਲ ਸੁਣੀ ਤੇ ਉਹ ਪੰਡਿਤ ਗਲ ਗਲ ਆ ਗਿਆ ਪੁੱਛਣ ਨੂੰ ਰਹਿ ਨਾ ਸਕਿਆ ਵਾਪਸ ਹਜ਼ੂਰ ਦੇ ਚਰਨਾਂ ਚਲੇ ਗਿਆ ਇਤਿਹਾਸ ਵਿਸਾਖੀ ਹੈ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਜਿਹੜਾ ਸੰਗਤਾਂ ਸ਼ਾਮ ਨੂੰ ਸੁਣਦੀ ਹੈ ਉਸ ਮੌਕਾ ਕਹਿੰਦਾ ਮਹਾਰਾਜ ਸਾਹਿਬ ਮੇਰਾ ਫੈਸਲਾ ਕਰੋ ਕਿਉਂ ਨਿਤਾਨੰਦ ਜੀ ਕੋਈ ਝਗੜਾ ਹੋ ਗਿਆ ਹੈ ਮਹਾਰਾਜ ਸਾਹਿਬ ਝਗੜਾ ਨਹੀਂ ਹੋਇਆ ਗ੍ਰੰਥ ਸੱਚੇ ਨੇ ਕਿ ਜਾਂ ਤੁਹਾਡੇ ਸਿੱਖ ਗ੍ਰੰਥ ਕਹਿੰਦੇ ਸਾਲ ਲੱਗਣਾ ਹੈ ਕਰਾਰਾ ਪੰਥਰ ਭਾਵ ਰਸਤਾ ਹੈ ਜਾਣਾ ਪੈਣਾ ਹੈ ਤੇ ਸਾਲ ਬਾਅਦ ਪੇਸ਼ੀ ਹੋਣੀ ਸਾਲਗਰਾਹ ਮਨਾਈ ਜਾਂਦੀ ਬਰਸੀ ਮਨਾਈ ਜਾਂਦੀ ਹੈ ਤੁਹਾਡੇ ਸਿੱਖ ਅੱਖਾਂ ਮੀਟ ਕੇ ਚਲੇ ਜਾਈਦਾ ਖੋਲ ਕੇ ਆ ਜਾਈਦਾ ਇੱਕ ਦੋ ਪਹਿਰ ਹੀ ਬੜੇ ਨੇ ਇਹ ਮੇਰਾ ਫੈਸਲਾ ਕਰੋ ਭਾਈ ਗੁਰਦਾਸ ਜੀ ਨੂੰ ਇਸ਼ਾਰਾ ਹੋਇਆ ਜਾਓ ਭਾਈ ਸਾਹਿਬ ਜੀ ਸਮਝਾਓ ਇਸ ਪੰਡਿਤ ਨੂੰ ਕਹਿੰਦੇ ਭਾਈ ਪੰਡਿਤ ਜੀ ਤੇਰੇ ਗ੍ਰੰਥ ਵੀ ਸੱਚੇ ਨੇ ਤੇ ਗੁਰੂ ਕੇ ਸਿੱਖ ਵੀ ਸੱਚੇ ਨੇ ਮਹਾਰਾਜ ਸਾਹਿਬ ਦੋ ਗੱਲਾਂ ਕਿਤਰਾਂ ਹੋਈਆਂ ਫੈਸਲਾ ਤੇ ਹੋਇਆ ਨਹੀਂ ਤੇਰੇ ਗ੍ਰੰਥ ਗੱਲਾਂ ਕਰਦੇ ਨੇ ਪੁੰਨੀਆਂ ਤੇ ਪਾਪੀਆਂ ਦੀਆਂ ਤੇ ਸਿੱਖ ਨੇ ਪੁੰਨਾ ਤੇ ਪਾਪਾਂ ਤੋਂ ਰਹਿਤ ਪੁੰਨੀ ਪਾਪੀ ਆਖਣ ਨਾਹੇ ਜਪਜੀ ਸਾਹਿਬ ਦੀ ਪੰਕਤੀ ਹੈ ਇਹ ਪੁੰਨ ਕਰਦੇ ਆਤ ਚ ਭਾਵ ਸਵਰਗਾਂ ਦੀ ਇੱਛਾ ਨਹੀਂ ਰੱਖਦੇ ਤੇ ਪਾਪ ਕਰਦੇ ਹੀ ਨਹੀਂ ਇੱਛਾ ਰੱਖਦੇ ਕੋਈ ਨਹੀਂ ਪਾਪੀ ਨੇ ਨਰਕਾਂ ਨੂੰ ਜਾਣਾ ਪੁੰਨੀ ਨੇ ਸਵਰਗਾਂ ਨੂੰ ਜਾਣਾ ਹੈ ਇਹ ਪੁੰਨਾ ਪਾਪਾਂ ਤੋਂ ਰਹਿਤ ਸੱਚਖੰਡ ਦੇ ਵਾਸੀ ਨੇ ਜਿਹੜੇ ਨਿਸ਼ਕਾਮ ਸੇਵਾ ਕਰਨ ਵਾਲੇ ਇਹੋ ਜਿਹੇ ਹੋਣ ਨਿਤਨੇਮ ਕੀਤਾ ਹੈ ਗੁਰਦੁਆਰੇ ਆਏ ਆ ਖੰਡ ਪਾਠ ਕਰਵਾਇਆ ਲੰਗਰ ਲਵਾਇਆ ਹੈ ਬੜੀਆਂ ਕਾਮਨਾ ਬੜੀਆਂ ਮੰਗਾਂ ਪਰ ਨਹੀਂ ਪਰਮੇਸ਼ਰ ਦੇ ਪਿਆਰਿਆਂ ਦੀ ਕੋਈ ਮੰਗ ਨਹੀਂ ਕੋਈ ਇੱਛਾ ਨਹੀਂ ਕੋਈ ਖਾਸ ਨਹੀਂ ਸੇਵਾ ਕਰਤ ਹੋਏ ਨਿਹਕਾਮੀ ਇਸ ਕੋ ਹੋਤ ਪ੍ਰਾਪਤ ਸੁਆਮੀ ਉਹਨੂੰ ਰੱਬ ਹੀ ਪ੍ਰਾਪਤ ਹੋ ਜਾਂਦਾ ਹੈ ਇਹ ਮਹਾਤਮਾ ਤੇ ਗੁਰੂ ਪਿਆਰਿਆਂ ਵਾਸਤੇ ਜੈ ਲਾਲ ਜਗਾਤੀ ਘਾਟ ਦੂਰ ਰਹੀ ਉਹ ਜਨ ਤੇ ਵਾਟ ਉਸ ਰਸਤੇ ਜਾਣ ਦੀ ਲੋੜ ਨਹੀਂ ਤੇ ਨਾ ਦੀਵੇ ਜਗਾਉਣ ਦੀ ਲੋੜ ਹੈ ਤੇ ਨਾ ਭਾਵ ਆਟਾ ਮਣਸਣ ਦੀ ਲੋੜ ਹੈ ਦੀਵਾ ਮੇਰਾ ਇੱਕ ਨਾਮ ਦੁੱਖ ਚ ਪਾਇਆ ਤੇਲ ਉਨ ਚਾਨਣ ਉਨ ਸੋਖਿਆ ਚੂਕਾ ਜਮ ਸਿਓ ਮੇਲ ਲੋਕਾਂ ਮਤ ਕੋ ਫੱਕੜ ਪਾਏ ਲਖ ਮੜਿਆ ਕਰ ਏਕ ਕਠੇ ਰਤੀ ਲੈ ਪਾਏ ਪਿੰਡ ਪਤਲ ਮੇਰੇ ਕੇਸੋ ਕਿਰਿਆ ਸੱਚ ਨਾਮ ਆਧਾਰ ਐਥੇ ਓਥੇ ਆਗੇ ਪਾਛੇ ਹੋ ਮੇਰਾ ਆਧਾਰ ਗੰਗ ਮਨਾਰ ਸਿਫਤ ਮਾਰੀ ਨਾਵੇ ਆਤਮ ਰਾਓ ਇਹ ਹਜ਼ੂਰ ਦਾ ਉਪਦੇਸ਼ ਹੈ ਸਿੱਖਾਂ ਵਾਸਤੇ ਸਿੱਖੀ ਧਾਰਨ ਕਰਕੇ ਕਮਾਉਣ ਵਾਲਿਆਂ ਲਈ ਕਰਾਰਾ ਪੰਥ ਨਹੀਂ ਤਗੜਾ ਰਸਤਾ ਨਹੀਂ ਕੋਈ ਬਣ ਨਹੀਂ ਕੋਈ ਜੰਗਲ ਨਹੀਂ ਉਹ ਸੁਰਖਰੂ ਗੁਰਮੁਖ ਆਵੇ ਜਾਏ ਨਿਸੰਗ ਕੱਲੇ ਨਹੀਂ ਆਪ ਤਰਨ ਤਰੇਣ ਸ੍ਰਿਸ਼ਟਾ ਆਪ ਤਰਦੇ ਸ੍ਰਿਸ਼ ਦਾ ਉਧਾਰ ਕਰਦੇ ਹੈ ਕੁਲਾਂ ਤਾਰ ਲੈਂਦੇ ਨੇ ਸੋ ਭਾਵ ਸੱਤ ਦਾਰਕਿਆਂ ਦੀਆਂ ਤੇ ਸੱਤ ਨਾਨਕਿਆਂ ਦੀਆਂ ਚੌਦਾਂ ਤੇ ਸੱਤ ਸਹੁਰਿਆਂ ਦੀਆਂ ਇੱਕੀ ਕੁਲਾਂ ਤਾਰ ਲੈਂਦੇ ਨੇ ਗ੍ਰੰਥਾਂ ਚ ਹੋਰ ਵੀ ਲਿਖਿਆ ਹੈ ਪਿਤਾ ਚੌਬੀਸ ਵੀਸ ਮਾਤਾ ਕੇ ਜਾਣੋ ਖੋੜ ਸੁਲਾ ਮਹਾਨ ਦਸ ਦਾ ਪਛਾਣੋ ਗਿਆਰਾਂ ਭੈਣ ਦਸ ਭੂਆ ਕੇ ਲੇਖੇ ਮਾਤ ਭੈਣ ਕੋਲ ਅੱਠ ਸੁਰਤੀ ਸਿਮਰਤ ਬਸੇਖੇ ਇਹ ਸੁਰਤੀਆਂ ਦੇ ਗ੍ਰੰਥਾਂ ਦੇ ਬਚਨ ਨੇ ਸਿਮਰਤੀਆਂ ਦੇ ਬਚਨ ਨੇ ਉਹ ਤਾਂ ਇੱਕ ਤੋਂ ਇੱਕ ਕੋਲ ਵੀ ਤਾਰ ਲੈਂਦੇ ਨੇ ਤੇ ਇਹਨਾਂ ਮਨਮੁਖਾਂ ਵਾਸਤੇ ਖੰਡੇ ਧਾਰ ਗਲੀ ਅਤ ਭੀੜੀ ਲੇਖਾ ਲੀਜੇ ਤਿਲ ਜਿਉਂ ਪੀੜੀ ਤੇ ਗੁਰਮੁਖਾਂ ਵਾਸਤੇ ਸੋ ਗਾਡੀ ਰਾਹ ਗੁਰਮੁਖ ਗਾਡੀ ਰਾਹ ਚਲਾਉਂਦਾ ਗੱਡਾ ਲੰਘ ਸਕਦਾ ਹੈ ਬਸ ਲੰਘ ਸਕਦੀ ਹੈ ਕੱਲੇ ਨਹੀਂ ਪਰਿਵਾਰ ਨੂੰ ਤੇ ਕੁਲਾਂ ਨੂੰ ਤਾਰ ਸਕਦੇ ਨੇ ਇਸ ਪ੍ਰਕਾਰ ਬੜਾ ਭਾਰੀ ਇਹ ਗੱਲ ਵਿੱਚ ਫਰਕ ਹੈ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੇ ਕੀਰਤਨ ਭਵਨ ਪਨੀਤ ਉਹਨਾਂ ਵਾਸਤੇ ਜਮਕਾਲ ਮਿਲੇ ਦੇ ਭੇਟ ਸੇਵਕ ਲਿਤ ਹੋਈ। ਧਰਮ ਰਾਜਾ ਅੱਗੋਂ ਉੱਠ ਕੇ ਭੇਟਾ ਲੈ ਕੇ ਸਰੋਪਾ ਲੈ ਕੇ ਸਤਿਕਾਰ ਵਜੋਂ ਮਿਲਦਾ ਹੈ। ਆਓ ਜੀ ਅੰਤਸਾ ਮੇਰਾ ਭਵਨ ਪਵਿੱਤਰ ਕਰਤਾ ਹੈ। ਦੂਜੀਆਂ ਵਾਸਤੇ ਭੀੜੀ ਗਲੀ ਹੈ ਖੰਡੇ ਧਾਰ ਵਰਗੀ, ਔਖੇ ਹੋਣ ਅੱਗੇ ਦੋਚਕ ਤਪਿਆ ਸੁਣੀਏ। ਖੂਲ ਪਵੇ ਕਾ ਹਾ ਹਾ, ਇਕਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ। ਅਮਲ ਚ ਕੀਤੇ ਦੁਨੀਆਂ ਵਿੱਚ ਦਰਗੇ ਉਹ ਗਾਹਾ, ਇਹ ਰਸਤਾ ਤੁਸੀਂ ਆਪ ਚੁਣ ਲਓ ਕਿਹੜਾ ਚੁਣਨਾ ਹੈ। ਸੋ ਔਖਾ ਘਾੜ ਕਰਾਰਾ ਪੰਥ ਰਸਤਾ ਚੁਣਨਾ ਜਾਂ ਸੌਖਾ ਰਸਤਾ ਚੁਣਨਾ, ਮਾਰ ਖਾਂਦਿਆਂ ਜਾਣਾ ਜਾਂ ਪਾਲਕਿਆਂ ਚ ਬੈਠ ਕੇ ਜਾਣਾ। ਹੁਣ ਸਮਾਂ ਸਾਨੂੰ ਨਸੀਬ ਹੋਇਆ ਮਨੁੱਖ ਜਾਤੀ ਸਰੀਰ ਵਾਲਾ, ਬੁਰਾ ਭਲਾ ਨਾ ਪਛਾਣੇ ਜਵਾਨੀ ਦੇ ਸਮੇਂ ਵਿੱਚ ਪੁਰਾਣੀ। ਅੱਗੇ ਪੰਥ ਕਰਾਰਾ ਡਾਢਾ ਔਖਾ ਰਸਤਾ ਹੈ, ਉਸ ਨੂੰ ਯਾਦ ਚੇਤੇ ਕਰ ਕਿ ਚੰਗਾ ਰਸਤਾ ਵੀ ਤੈਨੂੰ ਨਾਲ ਹੀ ਦੱਸ ਦਿੱਤਾ ਹੈ, ਇਹ ਤੂੰ ਅਪਣਾ ਲੈ, ਮਰਜ਼ੀ ਹੈ ਤੇਰੀ।
ਪੂਰਾ ਸਤਿਗੁਰ ਕਬੂ ਨਾ ਸੇਵਿਆ
ਧੰਨ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਸਾਨੂੰ ਸਾਰਿਆਂ ਨੂੰ ਸ਼ੁਭ ਸਿੱਖਿਆ ਦਿੰਦੇ, ਪੂਰਾ ਅਧੂਰਾ ਨਹੀਂ, ਅਧੂਰੇ ਦੁਨੀਆਂ ਤੇ ਬੇਅੰਤ ਹਨ। ਪੂਰਾ ਇੱਕ ਅਕਾਲ ਪੁਰਖ ਹੀ ਹੈ, ਸਾਹਿਬ ਗੁਰੂ ਗ੍ਰੰਥ ਸਾਹਿਬ ਹੀ ਹੈ, ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਕਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋਤ ਹੈ। ਏਕੋ ਸਿਮਰੋ ਨਾਨਕਾ ਜੋ ਜਲ ਥਰ ਰਹਿਆ ਸਮਾਏ, ਦੂਜਾ ਕਾਹੇ ਸਿਮਰੀਏ ਜਮੇ ਤੇ ਮਰ ਜਾਏ। ਕੋਈ ਪੂਰਾ ਨੀ ਸਭ ਅਧੂਰੇ ਹੀ ਨੇ, ਪੂਰਾ ਸਤ ਨਾਸ ਤੋਂ ਰਹਿਤ ਗੁਰ ਸਭ ਤੋਂ ਵੱਡਾ, ਗੋ ਹਨੇਰੇ ਦੂਰ ਕਰਕੇ ਰੂਪ ਪ੍ਰਕਾਸ਼ ਕਰਨ ਵਾਲਾ, ਗੁਰ ਦੱਸਣ ਵਾਲਾ ਕਬਹੂ ਨਾ ਸੇਵਿਆ। ਤੂੰ ਪੂਰੇ ਸਤਿਗੁਰੂ ਨੂੰ ਸੇਵਦਾ ਨੀ, ਪੂਰੇ ਸਤਿਗੁਰੂ ਨੂੰ ਮੰਨਦਾ ਨੀ, ਚਰਨਾਂ ਵਿੱਚ ਆਉਂਦਾ ਨੀ, ਤੈਨੂੰ ਇਹ ਨੀ ਪਤਾ ਸਿਰ ਠੰਡੇ ਜਮ ਜੰਧਾਰਾ, ਤੇਰੇ ਸਿਰ ਤੇ ਠੰਡੇ ਖੜੇ ਹਨ ਕੌਣ ਜਮ ਜੰਧਾਰ, ਜਿੰਦ ਦੇ ਅਰੀ ਜਿੰਦ ਨੂੰ ਕੱਢਣ ਵਾਲੇ, ਤੇ ਜੰਧਾਰ ਡੰਡਾ ਲੈ ਕੇ ਖੜੇ ਨੇ। ਜਮ ਕਾਲ ਸਹਿ ਸਿਰ ਡੰਡਾ ਹੈ, ਇਤਿਹਾਸਕ ਪੰਕਤੀਆਂ ਗਲਤ ਹੋ ਸਕਦੀਆਂ ਵੱਧ ਘੱਟ ਹੋ ਸਕਦੀਆਂ, ਪਰ ਬਾਣੀ ਪੱਥਰ ਨਹੀਂ ਲੋਹੇ ਤੇ ਲਕੀਰ ਹੈ, ਇਹ ਮੰਨਣੀ ਪਊ ਜੋ ਲਿਖੀ ਹੈ। ਮਹਾਰਾਜ ਸਾਹਿਬ ਜੀ ਨੇ ਸਾਡੇ ਸਾਰੇ ਸਿਰ ਤੇ ਜਮ ਖੜਾ ਹੈ, ਡੰਡਾ ਲੈ ਕੇ ਖੜਾ ਹੈ, ਨਹੀਂ ਮੁਆਫ ਕਰੂ ਕਿਸੇ ਨੂੰ, ਲੇਖਾ ਦੇਣਾ ਹੀ ਪਊ, ਯਾਦ ਕਰੋ ਤੇ ਮਾੜਾ ਬੀਜ ਬੀਜੀਏ ਹੀ ਨਾ, ਚੰਗਾ ਹੀ ਬੀਜੀਏ, ਚੰਗਾ ਹੀ ਕਰੀਏ, ਸਿਰ ਤੇ ਜਮ ਖੜਾ ਹੈ। ਚਿਤ੍ਰਗੁਪਤ ਲਿਖ ਰਿਹਾ ਐਵੇਂ ਆਪ ਸਮਝਾਉਂਦੇ ਹਨ।
ਧਰਮ ਰਾਏ ਜਬ ਫਕਰ ਸਭ ਬਰੇ, ਤਬ ਕਿਆ ਜਵਾਬ ਕਰੇ।
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਧਰਮ ਰਾਏ ਧਰਮ ਦਾ ਨਿਆਂ ਕਰਨ ਵਾਸਤੇ, ਪਾਪੀਆਂ ਲਈ ਉਹ ਜਮ ਰਾਜ ਹੈ ਤੇ ਗੁਰਮੁਖਾਂ ਲਈ ਉਹ ਧਰਮ ਰਾਜ ਹੈ। ਧਰਮ ਰਾਜ ਦਾ ਪਕਰਸ ਬਵਰੇ, ਬਵਰਾ ਕਿਹਨੂੰ ਕਹਿੰਦੇ? ਪਾਕਲ ਨੂੰ। ਮਹਾਮੂਰਖ ਪਾਕਲ ਚੱਲਿਆ, ਜੋ ਧਰਮ ਰਾਜ ਨੇ ਤੈਨੂੰ ਪਕੜ ਲਿਆ, ਤਬ ਕਿਆ ਜਵਾਬ ਕਰੇ, ਕੀ ਜਵਾਬ ਦੇਵੇਗਾ ਉੱਥੇ ਕਿ ਆਹ ਕੰਮ ਮੈਂ ਨਹੀਂ ਕੀਤਾ, ਆ ਚੋਰੀ ਮੈਂ ਨਹੀਂ ਕੀਤੀ, ਆ ਠੱਗੀ ਮੈਂ ਨਹੀਂ ਮਾਰੀ, ਆ ਕਿਸੇ ਨੂੰ ਮਾਰਿਆ ਪਾਪ ਨਹੀਂ ਕੀਤਾ, ਕੀ ਜਵਾਬ ਦੇਵੇਗਾ? ਉੱਥੇ ਤਾਂ ਰਤੀਓ ਮਾਸਾ ਤੋਲ ਕਢਾਈ ਹੈ, ਰਤੀਓ ਮਾਸਾ ਫਰਕ ਨਹੀਂ ਪੈਣਾ। ਉੱਥੇ ਦੇਹੋ ਇੱਥੇ ਸਭ ਰਾਤ, ਇੱਥੇ ਤੂੰ ਦਿਨੇ ਵੀ ਜ਼ਬਰਦਸਤੀ ਰਾਤ ਪਾ ਲੈਂਦਾ ਹੈ, ਉੱਥੇ ਰਾਤ ਪੈਂਦੀ ਨੀ, ਦਿਨ ਹੀ ਚੜਿਆ ਰਹਿੰਦਾ ਹੈ, ਸੱਚੋ ਹੀ ਸੱਚ ਨਿਬੜੇ। ਉਦੋਂ ਕੀ ਜਵਾਬ ਦੇਵੇਗਾ? ਉਦੋਂ ਝੂਠਿਆਂ ਹੋਣਾ ਪਊ, ਨੀਵੀਂ ਪਾਉਣੀ ਪਊ, ਐਵੇਂ ਆਪ ਜੀ ਕਹਿੰਦੇ ਹਨ।
ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋਬਨ ਲਹਿਰੀ ਦੇ।
ਧੰਨ ਗੁਰੂ ਅਰਜਨ ਸਾਹਿਬ ਕਹੋ ਨਾਨਕ, ਨਾਨਕ ਪਾਤਸ਼ਾਹ ਦੀ ਚੌਪੰਜਵੀਂ ਜੋਰ, ਦੂਜੇ ਪਹਿਰੇ ਜ਼ਿੰਦਗੀ ਵਸਤਾ ਦੇ। ਹੇ ਪ੍ਰਾਣੀ ਪਰ ਜੋਬਨ, ਜਵਾਨੀ ਆ ਗਈ ਹੈ ਜਿਹੜੀ ਲਹਿਰਾਂ ਦਿੰਦੀ ਹੈ, ਜਿਹਨੂੰ ਸੰਭਾਲਣਾ ਬੜਾ ਔਖਾ, ਸਾਂਭਣਾ ਬੜਾ ਔਖਾ ਹੈ। ਸਤਿਗੁਰੂ ਕਿਰਪਾ ਕਰਨ, ਜਵਾਨੀ ਵੇਲੇ ਬੰਦਗੀ ਸਿਮਰਨ ਜਾਪ ਤਾਪ ਆਦਿ ਕਰਕੇ ਜ਼ਿੰਦਗੀ ਸਫਲ ਬਣਾ ਲਈਏ, ਇਹਦੀਆਂ ਲਹਿਰਾਂ ਤੋਂ ਚੰਗਾ ਕੰਮ ਲੈ ਲਈਏ, ਐਵੇਂ ਹਜ਼ੂਰ ਕਿਰਪਾ ਕਰਦੇ ਹਨ।
ਤੀਜੇ ਪਹਿਰੇ ਰਹਿਣ ਕੈ ਬਨਜਾਰਿਆ ਮਿੱਤਰਾ, ਰਿਖ ਸਾਂਚੈ ਅੰਧ ਅਗਿਆਨ।
ਹੁਣ ਤੇਰਾ ਤੀਜਾ ਪਹਿਰ ਅਵਸਥਾ ਦਾ, ਜ਼ਿੰਦਗੀ ਦਾ, ਅਵਸਥਾ ਰੂਪੀ ਰਾਤ ਦਾ ਪਿਛਲਾ ਪਹਿਰ ਸ਼ੁਰੂ ਹੋ ਗਿਆ। ਤੀਜੇ ਪਹਿਰੇ ਰਹਿਣ ਕੇ ਵਰਾਤ ਦੇ ਵਣਜਾਰਿਆ ਮਿੱਤਰਾ, ਆਪ ਜੀ ਕਿਤੇ ਬਿਖ ਸੰਚੈ, ਬਿਖ ਨਾਮ ਹੈ ਜ਼ਹਿਰ ਦਾ, ਤੇ ਬਿਖ ਨਾਮ ਹੈ ਮਾਇਆ ਜਿਸ ਤੋਂ ਜ਼ਹਿਰ ਪੈਦਾ ਹੁੰਦੀ ਹੈ, ਸੰਚੇ ਨਾਮ ਹੈ ਕਤਰ ਕਰਨ ਦਾ। ਅੰਧ ਅਗਿਆਨ, ਗਿਆਨ ਨਹੀਂ ਅਗਿਆਨ, ਅਗਿਆਨੀ ਅੰਧ ਵਿਸ਼ਵਾਸੀ ਅੰਨਾ ਪੁਰਖ, ਜਿਹਨੂੰ ਅੱਖਾਂ ਦੇ ਵੇਖਦਿਆਂ ਖੁੱਲੀਆਂ ਅੱਖਾਂ ਤੋਂ ਵੀ ਨਹੀਂ ਦਿਸਦਾ, ਕੰਨਾਂ ਦੇ ਹੁੰਦਿਆਂ ਵੀ ਨਹੀਂ ਸੁਣਦਾ, ਮਾਇਆ ਧਾਰਿਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹਰੋਲ ਘਟੋਲਾ ਇੱਕ ਧੱਕੇ ਨਾਲ ਜਬਰਦਸਤੀ ਕਰੀ ਜਾਂਦਾ ਹੈ ਗਰੀਬਾਂ ਨਾਲ ਤੇ ਵਿਖ ਮਾਇਆ ਇਕੱਠੀ ਕਰੀ ਜਾਂਦਾ ਹੈ ਅੰਧ ਵਿਸ਼ਵਾਸੀ ਅਗਿਆਨੀ ਪੁਰਖਾਂ
ਪੁੱਤਰ ਕਲੰਦਰ ਮੋਹੇ ਲੱਗ ਪਿਆ ਬਣ ਜਾ ਰਿਹਾ ਮਿੱਤਰਾ ਅੰਦਰ ਲਹਿਰ ਲਵਾਨ
ਅਤੇ ਪੁੱਤਰ ਤੇ ਕਲੱਤਰ ਇਸਤਰੀ ਘਰ ਵਾਲੀ ਜਾਂ ਨੂੰਹਾਂ ਇਹਦੇ ਮੋਹ ਵਿਚ ਲਪਟਿਆ ਹੋਇਆ ਚਿੰਬੜਿਆ ਹੋਇਆ ਲਸੋੜੀ ਦੀ ਗਿੜਕ ਵਾਂਗੂ ਬਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਜਿਹੜੀ ਹੈ ਲੋਭਾਨ ਲੋਭ ਲੋਭ ਲਹਿਰਾਂ ਦੇ ਰਿਹਾ ਲੋਭਾ ਲੰਬੜ ਸੰਗ ਸਿਰ ਮੋਰੈ ਅਨਕ ਲਹਿਰੀ ਕਲੋਲ ਤੇ ਆਵੰਤ ਜਵੰਤ ਥਕੰਤ ਜੀਆ ਅਨਕ ਭਾਂਤ ਬਹੁ ਡੋਲ ਤੇ ਨਟ ਮਿੱਤਰੰ ਨਟ ਇਸ਼ਟੰ ਨਟ ਮਾਤ ਪਿਤਾ ਤਬ ਲੱਜਿਆ ਆ ਕਰਨ ਕਰੋਧ ਅਖਾਦ ਖਾ ਦਿੰ ਸਾਜਿੰ ਸਾਹਿ ਸਮਝਿਆ ਲੋਭ ਦੇ ਵਸ ਹੋਇਆ ਲਹਿਰਾਂ ਦੇ ਵਸ ਹੋਇਆ ਨਟ ਨਹੀਂ ਮਾਤਾ ਦੀ ਨਹੀਂ ਪਿਤਾ ਦੀ ਨਹੀਂ ਗੁਰੂ ਦੀ ਨਹੀਂ ਧਰਮ ਦੀ ਨਹੀਂ ਲੱਜਿਆ ਨਹੀਂ ਸ਼ਰਮ ਨਾ ਕਰਨ ਵਾਲੇ ਕੰਮ ਕ੍ਰੋਧ ਕਰੀ ਜਾਂਦਾ ਤੇ ਨਾ ਖਾਣ ਵਾਲੀਆਂ ਵਸਤੂਆਂ ਖਾਈ ਜਾਂਦਾ ਪੰਚਮ ਪਾਤਸ਼ਾਹ ਦੇ ਬਚਨ ਵਾਲੇ ਸਾਸਕ੍ਰਿਤੀ ਸਲੋਕ ਨੇ ਇਹ ਲੋਭ ਦੇ ਵਿੱਚ ਗਰਸਿਆ ਹੋਇਆ ਲੋਭ ਲਹਿਰ ਸਵਾਨ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਵੇਂਗੋ ਤੂੰ ਕਰੰਗ ਨੂੰ ਕਣਗ ਨੂੰ ਮੂੰਹ ਮਾਰਦਾ ਹੈ ਮਾਂ ਸ਼ਰਾਬ ਨੂੰ ਵਰਤਦਾ ਹੈ ਕਰੰਗ ਤੇ ਜਾ ਕੇ ਬਹਿੰਦਾ ਲਹਿਰ ਦੇ ਲੋਭ ਦਾ ਗਰਸਿਆ ਹੋਇਆ ਅੰਤਰ ਲਹਿਰ ਲੋਭਾਨ ਲੋਭ ਚ ਗਰਸਿਆ ਹੋਇਆ ਹੈ ਇਵੇਂ ਆਪ ਸਮਝਾਉਂਦੇ ਹਨ
ਅੰਤਰ ਲਹਿਰ ਲਵਾਨ ਪ੍ਰਾਣੀ ਸੋਭਵ ਚੇਤਨਾ ਆਵੇ
ਅੰਤਰ ਬਹੁਤੀਆਂ ਲਹਿਰਾਂ ਚੱਲਦੀਆਂ ਬਹੁਤੇ ਕਲੋਲ ਚੱਲਦੇ ਨੇ ਬਹੁਤੇ ਫੁਰਨੇ ਚੱਲਦੇ ਨੇ ਲੁਭਾਨ ਲੁਭਾਏਵਾਨ ਹੋਏ ਪ੍ਰਾਣੀ ਸੋ ਉਹ ਪ੍ਰਭੂ ਨਿਰੰਕਾਰ ਚੇਤਨ ਆਵੇ ਉਹ ਤੈਨੂੰ ਯਾਦ ਨੀ ਆਉਂਦਾ ਚੇਤੇ ਨੀ ਆਉਂਦਾ ਜਿਹਨੇ ਸਭ ਕੁਛ ਤੈਨੂੰ ਦਿੱਤਾ ਹੈ ਪੈਰਾਂ ਦੇ ਨਹਾਂ ਤੋਂ ਸਿਰ ਤੱਕ ਚੋਟੀ ਤੱਕ ਸਰੀਰ ਬਖਸ਼ਿਆ ਸਰੀਰਕ ਨਿਰਮੋਲ ਕਿੰਦਰੇ ਬਖਸ਼ੇ ਪ੍ਰਵਾਦ ਬਖਸ਼ਿਆ ਪਦਾਰਥ ਬਖਸ਼ੇ ਜੇ ਪ੍ਰਸ਼ਾਦ ਛੱਤੀ ਹੀ ਅੰਮ੍ਰਿਤ ਖਾਹੇ ਭੋਜਨ ਖਾਂਦਾ ਹੈ ਸੋ ਇਸ ਪ੍ਰਕਾਰ ਉਹ ਰੱਬ ਤੈਨੂੰ ਯਾਦ ਨਹੀਂ ਆਉਂਦਾ ਜਿੰਦੀਆ ਤੋਂ ਨੀਰ ਨਿਰਮੋਲਾ ਜਿੰਦੀ ਅੱਧ ਪਵਣ ਅਤੋਲਾ ਬਸ ਬਰਤਨ ਦੀ ਉਹ ਬਸਤਾ ਬਰਤਨ ਦੀ ਉਹ ਆਬਖਸ਼ ਕੀਤੇ ਹਨ ਇਹ ਸਭ ਕੁਛ ਮਹਾਰਾਜ ਸਾਹਿਬ ਨੇ ਬਖਸ਼ ਕੀਤਾ ਤੈਨੂੰ ਯਾਦ ਨਹੀਂ ਕਰਦਾ ਇਵੇਂ ਸਮਝਾ ਰਹੇ ਹਨ
ਸਾਧ ਸੰਗ ਸਿਉਂ ਸੰਗ ਨਾ ਕੀਆ ਬਹੁ ਜੂਨੀ ਦੁੱਖ ਪਾਵੇ
ਆਪਦੇ ਹੋਏ ਮਨ ਵਾਲਿਆਂ ਦੀ ਸੰਗਤ ਗੁਰੂ ਕੀ ਸੰਗਤ ਦਸੇ ਸਰੂਪ ਤੇ ਪੰਦਰਾਂ ਭਗਤਾਂ ਦੀ ਸੰਗਤ ਤੇ ਸੰਗ ਭਲੀ ਪ੍ਰਕਾਰ ਗਤ ਪ੍ਰਾਪਤੀ ਕੀਦੀ ਪਰਮੇਸ਼ਰ ਦੀ ਇਹੋ ਜਿਹਾ ਉਪਦੇਸ਼ ਤੇ ਹੋਰ ਤੋਂ ਮਿਲ ਜਾਊ ਜੋ ਗੁਰੂ ਚਰਨਾਂ ਚੋਂ ਮਿਲਣਾ ਨਹੀਂ ਹੋਰ ਕਿਤੇ ਨਹੀਂ ਇਹ ਸੰਗਤ ਨੂੰ ਕਰਨ ਲਈ ਸਮਾਂ ਨਹੀਂ ਮਿਲਦਾ ਹੈ ਸਾਧ ਸੰਗਤ ਉਹ ਸੰਗ ਨਾ ਕੀ ਆ ਇਹ ਸੰਗਤ ਨਹੀਂ ਤੂੰ ਕਰਦਾ ਤੇ ਫਿਰ ਕੀ ਹੋਏਗਾ ਬਹੁਤ ਜੋਨੀ ਦੁੱਖ ਪਾਵੇ ਚੁਰਾਸੀ ਲੱਖ ਮੂੰਹ ਨੇ ਕਹਿ ਲਈਦਾ ਹੈ ਜਦੋਂ ਭੋਗਣੀ ਪਈ ਨਾ ਉਦੋਂ ਪਤਾ ਲੱਗਣਾ ਹੈ ਚੁਰਾਸੀ ਲੱਖ ਜੂਨ ਜਿਨ੍ਹਾਂ ਵਿੱਚ ਕਾਵਾਂ ਦੀ ਬੜੀ ਲੰਬੀ ਆਜੂ ਹੈ ਸੱਪਾਂ ਦੀ ਬੜੀ ਲੰਬੂ ਆਜੂ ਹੈ ਖੰਭ ਵੀ ਨਹੀਂ ਪੈਰ ਵੀ ਨਹੀਂ ਪੇਟ ਘਸਾ ਕੇ ਤੁਰਨਾ ਪੈਂਦਾ ਲੁਕਿਆ ਰਹਿੰਦਾ ਇਹੋ ਜਿਹੀ ਜੂਨਾਂ ਜਦੋਂ ਮਿਲ ਗਈਆਂ ਰੁੱਖਾਂ ਦੀ ਬੜੀ ਲੰਬੀ ਆਜੂ ਹੈ ਕਈ ਕਈ ਹਜ਼ਾਰਾਂ ਵਰ੍ਹਾਂ ਦੇ ਲੋ ਰੁੱਖ ਹੁਣ ਵੀ ਖੜੇ ਨੇ ਬੱਤੀ ਬੱਤੀ ਸੌ ਸਾਲ ਦੇ ਰੁੱਖ ਲਿਖੀ ਹੋਈ ਉਮਰ ਉਹਨਾਂ ਦੀ ਦਾਸ ਵੇਖ ਕੇ ਆਇਆ ਹੈ ਅਮੈਰਿਕਾ ਵਿਖੇ ਆਦਿਕ ਹੋਰ ਥਾਈ ਪੱਥਰ ਵੀ ਜੂਨ ਵਿੱਚ ਹੈ ਤੇ ਕੇਤੜਿਆਂ ਯੁੱਗ ਵਾਪਰਿਕ ਪਿਆ ਪਾਸ ਯੋਗੀ ਲੰਘ ਜਾਣਗੇ ਕਿੰਨੇ ਇੱਕੇ ਥਾਂ ਪਿਆ ਜਿਹੜਾ ਪੱਥਰ ਕੱਟਿਆ ਵੱਢਿਆ ਬਣਾਇਆ ਨਹੀਂ ਉਹ ਜੂਨ ਵਿੱਚ ਹੈ ਸੋ ਭਾਵ ਸਿਲਾ ਬਣੀ ਸੀ ਗੌਤਮ ਦੇ ਘਰ ਵਾਲੀ ਰਾਮ ਚੰਦਰ ਦੇ ਚਰਨਾਂ ਨਾਲ ਮੁਕਤ ਹੋਈ ਸੀ ਇਹੋ ਜਿਹਾ ਘੱਟ ਆਪੋ ਬਣੇ ਪੱਥਰ ਜੇ ਪੱਥਰ ਜੋਨ ਮਿਲ ਗਏ ਤੇ ਕਿੰਨਾ ਚਿਰ ਇੱਕ ਥਾਂ ਹੀ ਪਿਆ ਰਵੇਗਾ ਰੁੱਖਾਂ ਨੀ ਮਿਲ ਗਈ ਕਾਵਾਂ ਸੱਪਾਂ ਨੀ ਮਿਲ ਗਈ ਕੀੜਿਆਂ ਪਤੰਗਿਆਂ ਨੀ ਮਿਲ ਗਈ ਹੋਰ ਕੋਈ ਜੂਨ ਮਿਲ ਗਈ ਆ ਜੋ ਉੱਗੇ ਪੌਦੇ ਵੇਖ ਰਹੇ ਜੂਨਾਂ ਵਿੱਚ ਨੇ ਇਹ ਸਭ ਚੁਰਾਸੀ ਵਿੱਚ ਨੇ ਇਹੋ ਜਿਹੀ 84 ਲੱਖ ਜੂਨ ਦੀ ਗਿਣਤੀ ਚ ਪੈ ਗਏ ਹੋ 42 ਲੱਖ ਪਾਣੀ ਵਿੱਚ ਹੈ ਤੇ ਰੋਜ਼ ਜੀਆਂ ਨੂੰ ਜੀ ਖਾਂਦੇ ਹੈ ਕਿ ਉੱਥੇ ਵੀ ਜਾਣਾ ਚਾਹੁੰਦਾ ਹੈ ਇੰਨੇ ਧਰਤੀ ਦੇ ਨੇ ਇਹ 84 ਕੱਟਣ ਲਈ ਇਹ ਤੇਰੀ ਅਵਸਰ ਇਹ ਤੇਰੀ ਵਾਰ ਕੱਢ ਪੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕੇ ਹਾਰ ਬਹੁਤ ਕਹੋ ਪੁਕਾਰ ਵਰਖਾਂ ਖੁੱਲੀਆਂ ਕਿ ਨਹੀਂ ਕਦੇ ਪੜ੍ਹਿਆ ਹੀ ਨਹੀਂ ਹੋਣਾ ਕਦੇ ਸੁਣਿਆ ਹੀ ਨਹੀਂ ਹੋਣਾ ਹੋਣੀ ਵੇਲਾ ਹੋਣੀ ਸਮੇਂ ਬਾਜੀ ਜਿੱਤ ਲੈ ਚਾਹੇ ਹਾਰ ਲੈ ਤੂੰ ਸਾਧ ਸੰਗਤ ਕਰਦਾ ਨਹੀਂ ਜਿੱਥੋਂ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਸੀ ਸਾਧ ਸੰਗ ਸੋ ਸੰਗ ਨਾ ਕੀ ਆ ਬਹੁਤ ਜੋਨੀ ਦੁੱਖ ਪਾਵੇ ਤੇ 84 ਲੱਖ ਜੂਨ ਭੋਗਦਾ ਹੋਇਆ ਬੜਾ ਦੁੱਖ ਪਾਵੇਗਾ। ਮਰਨਾ ਤੇ ਇੱਕ ਵਾਰੀ ਭਲਾ ਨਹੀਂ, ਜਿਹੜਾ 84 ਲੱਖ ਵਾਰੀ ਮਰਿਆ ਹੋਵੇ ਤੇ 84 ਲੱਖ ਵਾਰੀ ਜੰਮਿਆ ਹੋਵੇ ਉਹ ਅਜੇ ਵੀ ਨਾ ਸਮਝੇ, ਉਹਨੂੰ ਕਿੰਨਾ ਕੁ ਸਿਆਣਾ ਕਿਹਾ ਜਾਊ। ਇਸ ਕਰਕੇ ਗੁਰਮੁਖੋ ਲਾਹਾ ਲੈ ਲਓ ਜ਼ਿੰਦਗੀ ਦਾ। ਭਗਤ ਜੀ ਕਹਿੰਦੇ ਹੋਛੀ ਮਤ ਮੇਰੀ ਜਾਤ ਦੁਲਾਹਾ, ਹਰ ਕਾ ਨਾਮ ਲਇਓ ਮੈਂ ਲਾਹਾ। ਤੁਹਾਨੂੰ ਵੀ ਕਹਿੰਦਾ ਹੈ ਲੁੱਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾ ਹੋ ਗਏ ਪ੍ਰਾਣ ਜਾਹੇਗੇ ਛੂਟ। ਪ੍ਰਾਣ ਸਰੀਰ ਜਦੋਂ ਸਰੀਰ ਚੋਂ ਨਿਕਲ ਗਏ ਤੇ ਪਛਤਾਪ ਕਰਨ ਤੋਂ ਬਿਨਾਂ ਕੱਖ ਪੱਲੇ ਨਹੀਂ ਰਹਿਣਾ। ਮੁੜ ਕੇ ਪਤਾ ਨੀ ਮਨੁੱਖ ਜਾਤੀ ਕਦੋਂ ਮਿਲੇ। ਮਸਾਂ ਮਸਾਂ ਤਰਸ ਕਰਕੇ ਪਰਮੇਸ਼ਰ ਨੇ ਦਿੱਤੀ ਹੈ, ਬਹੁ ਜੂਨੀਆਂ ਗਿਣਤੀ ਦੀਆਂ ਜੂਨਾਂ ਵਿੱਚ ਤੈਨੂੰ ਪਾਉਣਾ ਪਊ। ਕਈ ਜਨਮ ਪਏ ਕੀੜ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵੇ ਬਿਰਖ ਜੋਇਓ। ਇਸ ਤਰ੍ਹਾਂ ਫਿਰ ਜੋਇਆ ਫਿਰੀ, ਤੁਰਿਆ ਫਿਰੀ ਤੇ ਵਗਦਾ ਫਿਰੀ, ਵਗ ਵਗ ਕੰਨ ਟੁੱਟ ਜਾਊ, ਨੱਕ ਪਾੜ ਲੈਣਗੇ, ਇਹ ਸੋਟੇ ਖਾਂਦਾ ਫਿਰੀ। ਇਹ ਵੀ ਹਜ਼ੂਰ ਸਮਝਾਉਂਦੇ ਹਨ।
ਨਿਰਜੈ ਹਾਰ ਵਸਾਰਿਆ ਸਵਾਮੀ, ਇੱਕ ਨਿਮਖ ਨਾਲ ਗੋ ਧਿਆਨ।
ਜਿੰਨੇ ਤੈਨੂੰ ਸਿਰਜਿਆ, ਤੇਰੇ ਸਰੀਰ ਅੰਗ ਪਤੰਗ ਬਣਾਏ ਤੇ ਉਹਦੇ ਸਿਰਜੇ ਹੋਏ ਨੂੰ ਤੂੰ ਮੰਨਿਆ ਵੀ ਨਹੀਂ, ਆਪਣੀ ਮਰਜ਼ੀ ਸ਼ੁਰੂ ਕਰ ਲਈ, ਕੱਟਣੇ ਵੱਢਣੇ ਸ਼ੁਰੂ ਕਰ ਲਏ। ਜਿੰਨੇ ਸਿਰਜੀ ਸਾਰੀ ਸ੍ਰਿਸ਼ਟੀ, ਜਿੰਨੇ ਬਣਾਏ ਦੁਨੀਆਂ ਦੇ ਰੰਗ, ਜਿੰਨੇ ਬਣਾਏ ਦੁਨੀਆਂ ਦੇ ਫਲ ਤੇ ਪਦਾਰਥ ਤੇ ਅੰਨ ਤੇ ਜੀਵ, ਤੇ ਸਭ ਨੂੰ ਪੈਦਾ ਕਰਕੇ ਸੋ ਪਾਲਣਾ ਵੀ ਕਰ ਲਿਆ ਹੈ। ਬਾਹਰ ਵਿਵਸਥੂ ਜੇ ਪਿਆਰੇ ਦੁੱਧ ਭਰ ਜੋਵਨ ਭੋਜਨ ਸੁਖ ਸੂਧ, ਬਿਰਧ ਪਿਆਉ ਪ੍ਰਸਾਕ ਸੈਨ, ਮੁਖ ਪਿਆਉ ਬੈਠ ਕੋ ਦੇਣ। ਉਹਨੂੰ ਸਿਰਜਣਹਾਰ ਪਰਮੇਸ਼ਰ ਨੂੰ ਵਿਸਾਰਿਆ ਹੈ ਜਿਹੜਾ ਸਵਾਮੀ ਮਾਲਕ ਹੈ ਸਭ ਸ੍ਰਿਸ਼ਟੀ ਦਾ। ਇੱਕ ਨਿਮਖ ਥੋੜਾ ਸਮਾਂ ਵੀ ਨਾ ਲੱਗੋ ਧਿਆਨ, ਉਸ ਪਾਸੇ ਤੂੰ ਧਿਆਨ ਨਹੀਂ ਦਿੱਤਾ, ਤੂੰ ਸੁਰਤੀ ਨਹੀਂ ਦਿੱਤੀ, ਤੂੰ ਖਿਆਲ ਨਹੀਂ ਦਿੱਤਾ, ਤੇਰੇ ਵੱਸ ਦੀ ਗੱਲ ਨਹੀਂ, ਤੂੰ ਕਦੇ ਪੜ੍ਹਿਆ ਹੀ ਨਹੀਂ, ਤੂੰ ਕਦੇ ਸੁਣਿਆ ਹੀ ਨਹੀਂ, ਸੰਗਤ ਵਿੱਚ ਗਿਆ ਹੀ ਨਹੀਂ, ਉਸ ਪਾਸੇ ਖਿਆਲ ਦੇਣਾ ਕਰ, ਸਮਾਂ ਵੇਲਾ ਹੈ।
ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ, ਵੇਖ ਸੰਕੇ ਅੰਧ ਅਗਿਆਨ।
ਕਹੋ ਕਹਿੰਦੇ ਹਨ ਧੰਨ ਗੁਰੂ ਅਰਜਨ ਸਾਹਿਬ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ, ਪ੍ਰਾਣੀ ਪ੍ਰਾਣ ਦੇ ਆਸ ਚੱਲਣ ਵਾਲੇ, ਤੀਜਾ ਪਹਿਰ ਪ੍ਰੌਢੀ ਅਵਸਥਾ ਜ਼ਿੰਦਗੀ ਦਾ ਆ ਗਿਆ, ਪਿਛਲਾ ਪਹਿਰ ਅਧਕੜ ਤੋਂ ਲੰਘ ਚੁੱਕੇ ਆ। ਪਹਿਰੇ ਬਿਖ ਸੰਚੈ, ਤੇ ਬਿਖ ਜ਼ਹਿਰ ਨੂੰ ਸੰਚ ਰਿਹਾ ਤੇ ਇਕੱਠੀ ਕਰ ਰਿਹਾ, ਜਿਹਦੇ ਵਿੱਚੋਂ ਕਦੇ ਕਿਸੇ ਨੂੰ ਸੁੱਖ ਨਹੀਂ ਮਿਲਿਆ। ਆ ਵੇਖਣ ਲਈ ਸੁੱਖ ਪ੍ਰਤੀਤ ਹੁੰਦਾ ਬਾਹਰ ਮੁਖੀ, ਮਨ ਨੂੰ ਸ਼ਾਂਤੀ ਨਹੀਂ, ਮਨ ਨੂੰ ਸੰਤੋਖ ਨਹੀਂ, ਮਨ ਨੂੰ ਟਿਕਾ ਨਹੀਂ। ਸੰਚੇ ਇਕੱਤਰ ਕਰੀ ਜਾਂਦਾ ਬਲੈਂਦਾ ਬਾਦ ਦੁਆਏ, ਤੂੰ ਮਾਇਆ ਕਰੇ ਇਕੱਤ, ਜਿਸ ਨੂੰ ਤੂੰ ਪਤੀ ਆਈਂਦਾ ਸੋ ਸਣ ਤੁਝੇ ਅਨਿੱਤ। ਤੂੰ ਮਾਇਆ ਇਕੱਤਰ ਕਰਦਾ ਵੱਧ ਦੁਆਵਾਂ ਲੈ ਕੇ, ਵੱਧ ਸੀਸਾਂ ਲੈ ਕੇ, ਤੇ ਜਿਨ੍ਹਾਂ ਲਈ ਕਰਦਾ ਤੇਰੇ ਸਮੇਤ ਅਨਿੱਤ ਨੇ, ਸਾਰੇ ਝੂਠੇ ਨੇ, ਕੁਛ ਵੀ ਨਹੀਂ ਪੱਲੇ। ਤੇ ਬਿਖ ਨਾਮ ਜ਼ਹਿਰ ਦਾ, ਬਿਖ ਜ਼ਹਿਰ ਖਾਣੀ ਖੁਸ਼ੀ ਖੁਸ਼ੀ। ਤੇ ਬਿਖ ਦਾ ਕੰਮ ਕੀ ਹੈ ਜ਼ਹਿਰ ਦਾ? ਮਾਰ ਦੇਣਾ। ਕਿਸ ਤਨਕ ਹੀ ਬਿਖ ਖਾਤ, ਮਰਜਾਤ ਪਾਤ, ਗਾਤ ਮਰਜਾਤ, ਪ੍ਰਤਪਾਲੀ ਬਰਖਣ ਕੀ, ਮੈਂ ਖੀ ਦੁਹਾਏ ਦੂ ਰਾਖੀਏ ਭਾਂਜਨ ਪਰ, ਪ੍ਰਤਕਾਂਜੀ ਕੀ ਬੂੰਦ ਬਾਤ ਨ ਹਰਖਣ ਕੀ, ਜੈਸੇ ਕੋਟ ਪਰ ਤੂੰ ਲਟਕ ਤਿਨਕ ਭਰੇ, ਹੋਦ ਪਸਮਾਨ ਖਿਨ ਮੈਂ ਕਰਖਣ ਕੀ, ਤੈਸੇ ਪਰ ਤਨ ਦੁੱਖ ਨਾ ਵਿਕਾਰ ਕੀ, ਹਰਸ ਬਾਤ ਨ ਹਰਖਣ ਕੀ। ਇਵੇਂ ਭਾਈ ਗੁਰਦਾਸ ਜੀ ਸਮਝਾਉਂਦੇ ਨੇ, ਬਹੁਤਾ ਦੁੱਧ ਇਕੱਠਾ ਕੀਤਾ ਤੇ ਖੱਟੇ ਦੀ ਬੂੰਦ ਇੱਕ ਉਹਦਾ ਰੂਪ ਵਿਗਾੜ ਦਿੰਦੀ ਹੈ, ਬਹੁਤੇ ਪੰਡਾਂ ਘਾਹ ਦੀਆਂ ਲੱਕੜਾਂ ਇਕੱਠੀਆਂ ਕੀਤੀਆਂ ਚੰਗਿਆੜੀ ਇੱਕ ਸਵਾਹ ਕਰ ਦਿੰਦੀ ਹੈ, ਪਰ ਤਨ ਸਰੀਰ ਤੇ ਪਰਾਇਆ ਧਨ ਖੋਹ ਖਿੱਚ ਕੇ ਲਿਆਂਦਾ, ਸੁਭ ਗੁਣਾਂ ਨੂੰ ਹਰ ਦਿੰਦਾ ਹੈ। ਤੇ ਭਾਵ ਜ਼ਹਿਰ ਖਾ ਕੇ ਮਰ ਜਾਵੇ ਤੇ ਕੇਵਲ ਸਰੀਰ ਹੀ ਛੁੱਟੂ ਤੇ ਹੋਰ ਮਿਲ ਜਾਊ। ਤੇ ਜੇ ਬਿਖ ਸੰ ਭਾਵ ਨਸ਼ਿਆਂ ਤੇ ਵਿਸ਼ਿਆਂ ਵਾਲੀ ਜ਼ਹਿਰ ਖਾ ਕੇ ਮਰਿਓ ਤੇ ਫਿਰ ਤਾਂ ਮਰਨਾ ਜੰਮਣਾ ਬਹੁਤੀ ਵਾਰੀ 84 ਚ ਪੈ ਜਾਵੇਗਾ, ਇਹ ਸੌਦਾ ਮਹਿੰਗਾ ਹੈ। ਪਰ ਤੈਨੂੰ ਗਿਆਨ ਨਹੀਂ, ਬਿਖ ਸੰਚੈ ਕਤਰ ਕਰ ਰਿਹਾ, ਅੰਧਾ ਤੇ ਅਗਿਆਨੀ ਮੈਂ ਸਮਝ ਬਣਿਆ ਹੋਇਆ। ਜਿਸ ਗ੍ਰਹਿ ਬਹੁਤ ਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੁਫਰੇ ਪ੍ਰਮੰਤਾ, ਦੋਹ ਵਿਵਸਥਾ ਤੇਜੋ ਮੁਕਤਾ, ਸੋਈ ਸੁਹੇਲਾ ਭਾਲੀ, ਹਜ਼ੂਰ ਸਮਝਾਉਂਦੇ ਹਨ।
ਚੌਥੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਦਿਨ ਵੇੜੇ ਆਇਆ ਸੋਏ।
ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ, ਰਸਨਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਬੋਲਣ ਆਪਾਂ ਤੇ ਸਮਝਣ ਆਪਾਂ ਲੱਗੇ ਹੋਏ ਹਾਂ। ਚੌਥਾ ਪਹਿਰ ਆ ਗਿਆ, ਜ਼ਿੰਦਗੀ ਦਾ ਪਿਛਲਾ ਪਹਿਰ ਆ ਗਿਆ, ਤੂੰ ਬਿਰਧ ਹੋ ਗਿਆ ਰਾਤ ਦਾ, ਤਥਾ ਜ਼ਿੰਦਗੀ ਵਸਾ ਰੂਪੀ ਰਾਤ ਦਾ ਬਣ ਜਾ ਰਿਹਾ ਮਿੱਤਰਾ। ਦਿਨ ਨੇੜੇ ਆਇਆ ਸੋਏ ਸੋ ਉਹ ਦਿਨ ਤੇਰੇ ਨੇੜੇ ਆ ਗਿਆ ਹੈ। ਜਿਹੜਾ ਦਿਨ ਇਥੋਂ ਕੱਟ ਫੂਟੇ ਕੋਈ ਬਾਤ ਨਾ ਪੁੱਛੇ ਕੱਢੋ ਕੱਢੋ ਹੋਈ। ਘਟਾ ਜਦੋਂ ਭਾਵ ਖੜਾ ਹੁੰਦਾ ਨਾ ਮਿੱਟੀ ਦਾ ਸੰਭਾਲ ਸੰਭਾਲ ਰੱਖੀਦਾ, ਜੋ ਫੁੱਟ ਜਾਵੇ ਟੁੱਟ ਜਾਵੇ ਫਿਰ ਵਗਾਹ ਕੇ ਮਾਰਦੇ ਹੈ। ਇਸ ਪ੍ਰਕਾਰ ਠੀਕਰੀਆਂ ਹੋ ਜਾਂਦੀਆਂ, ਸਰੀਰ ਛੱਡ ਗਿਆ ਜਿਉਂਦਾ ਹੈ, ਧੁੱਪ ਨਾ ਲੱਗ ਜਾਵੇ ਠੰਡ ਨਾ ਲੱਗ ਜਾਵੇ। ਇਸ ਪ੍ਰਕਾਰ ਸੰਭਾਲ ਸੰਭਾਲ ਰੱਖਦਾ, ਕੁਸਤੇ ਖਵਾਉਂਦਾ, ਮਾਲਸ਼ਾਂ ਕਰਦਾ ਹੈ। ਜਦੋਂ ਸਰੀਰ ਚੋਂ ਸਵਾਸ ਨਿਕਲ ਗਏ ਫਿਰ ਹੁਣ ਲੈ ਚੱਲੋ ਹੋ ਜਾਊ, ਕੱਢ ਲਓ ਹੋ ਜਾਊ, ਤੇ ਜਾ ਕੇ ਦੱਬ ਦੇਣਗੇ, ਸਾੜ ਦੇਣਗੇ, ਕੁਛ ਵੀ ਕਰਨਗੇ, ਹੱਡੀਆਂ ਚੁਣੀਆਂ ਜਾਣਗੀਆਂ, ਠੀਕਰੀਆਂ ਹੋ ਜਾਣਗੀਆਂ, ਫੁੱਲ ਚੁਣੇ ਜਾਣਗੇ, ਇਹ ਹਾਲਾਤ ਤੇਰੀ ਹੋਵੇਗੀ। ਸੋ ਇਹ ਭਾਵ ਦਿਨ ਤੇਰੇ ਨੇੜੇ ਆ ਗਿਆ ਹੈ। ਦੇਖ ਫਰੀਦਾ ਦੇਸੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਸਦਾ ਹੀ ਇਵੇਂ ਯਾਦ ਕਰਨਾ ਕਿ ਪਿੱਛਾ ਦੂਰ ਚਲੇ ਗਿਆ ਹੈ, ਅੱਗਾ ਹੁਣ ਨੇੜੇ ਆ ਗਿਆ, ਇਵੇਂ ਸਥਿਤੀ ਵੀ ਯਾਦ ਹੀ ਰੱਖਣਾ ਚਾਹੀਦਾ ਹੈ।
ਗੁਰਮੁਖ ਨਾਮ ਸੰਭਾਲ ਤੂੰ ਬਣ ਜਾ ਰਿਹਾ ਮਿੱਤਰਾ, ਤੇਰਾ ਦਰਗ ਹੈ ਬੇਲੀ ਹੋਏ।
ਹੁਣ ਤੂੰ ਗੁਰਮੁਖ ਬਣ ਤੇ ਗੁਰੂ ਨੂੰ ਮੁੱਖ ਰੱਖ, ਆਪਣੀ ਮਨ ਦੀ ਮਰਜ਼ੀ ਛੱਡ ਦੇ ਮਤ ਛੱਡ ਦੇ। ਜੇ ਮਨ ਨੂੰ ਮੁੱਖ ਰੱਖਿਆ ਤੈਨੂੰ ਮਨਮੁੱਖ ਕਹਿਣਾ ਪਊ, ਤੇ ਗੁਰੂ ਨੂੰ ਮੁੱਖ ਰੱਖੇਗਾ ਤੇ ਗੁਰਮੁਖ ਕਹਿਣਾ ਪਊ। ਨਾਮ ਸਮਾਲ ਨਾਮ ਨੂੰ ਯਾਦ ਕਰ, ਵਣਜਾਰਿਆ ਮਿੱਤਰਾ ਦੁਨੀਆ ਦੇ ਚੰਗਾ ਵਣਜ ਕਰ, ਸੋ ਤੇਰਾ ਦਰਗ ਹੈ ਬੇਲੀ ਹੋਏ। ਪਰਮੇਸ਼ਰ ਦਾ ਨਾਮ ਤਾਂ ਇੱਥੇ ਵੀ ਬੇਲੀ ਹੈ, ਸਹਾਇਤਾ ਕਰਦਾ ਹੈ, ਤੇ ਪਰਮੇਸ਼ਰ ਦਾ ਨਾਮ ਦਰਗਾਹ ਵਿੱਚ ਵੀ ਬੇਲੀ ਬਣੇਗਾ, ਸਹਾਇਤਾ ਕਰੇਗਾ, ਉੱਥੇ ਤੇਰੀ ਗਵਾਹੀ ਭਰੇਗਾ, ਤੈਨੂੰ ਛਡਾਵੇਗਾ, ਜਮਾਂ ਦੀ ਮਾਰ ਤੋਂ ਨਰਕਾਂ ਦੀ ਅੱਗ ਤੋਂ ਬਚਾਵੇਗਾ। ਕਿਉਂਕਿ ਸਾਰੀ ਦੁਨੀਆਂ ਆਤਸ ਦੁਨੀਆਂ, ਖੁਨਕ ਨਾਮ ਖੁਦਾਇਆ, ਖੁਨਕ ਨਾਮ ਹੈ ਠੰਡੇ ਦਾ, ਠੰਡਾ ਹੱਥ ਖੁਦਾ ਪਰਮੇਸ਼ਰ ਦਾ ਨਾਮ, ਸਾਰੀ ਦੁਨੀਆਂ ਅੱਗ ਹੀ ਅੱਗ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇ ਦਜਹੇ ਨਾਨਕਾ ਤਰੀਏ ਕਰਮੀ ਲੱਗ। ਦਰਗਾਹ ਵੀ ਤੇਰਾ ਬੇਲੀ ਹੋਵੇ, ਇੱਥੇ ਵੀ ਤੇਰਾ ਸਹਾਇਤਾ ਕਰੇ, ਉੱਥੇ ਵੀ ਤੇਰੀ ਸਹਾਇਤਾ ਕਰੇ। ਉਸ ਬੇਲੀ ਸਹਾਇਕ ਪਰਮੇਸ਼ਰ ਦੇ ਨਾਮ ਨੂੰ ਸਰੀਰ ਨਾਲ ਨਹੀਂ ਜਾਵੇਗਾ, ਸਰੀਰ ਸੰਬੰਧੀ ਨਾਲ ਨਹੀਂ ਜਾਣਗੇ, ਪਦਾਰਥ ਨਾਲ ਨਹੀਂ ਜਾਣਗੇ, ਪਰਮੇਸ਼ਰ ਦਾ ਨਾਮ ਨਾਲ ਜਾਵੇਗਾ। ਉਹ ਬੇਲੀ ਸਹਾਇਕ ਨਾਮ ਨੂੰ ਕਤਰ ਕਰ ਲੈ, ਜਪ ਲੈਣਾ ਕਰ।
ਗੁਰਮੁਖ ਨਾਮ ਸੰਭਾਲ ਪ੍ਰਾਣੀ ਆਉਂਦੇ ਹੋਏ ਸਿਖਾਈ।
ਹਜ਼ੂਰ ਕਹਿੰਦੇ ਗੁਰਮੁਖ ਬਣ, ਨਾਮ ਨੂੰ ਸੰਭਾਲ, ਨਾਮ ਨੂੰ ਯਾਦ ਕਰ, ਨਾਮ ਨੂੰ ਚੇਤੇ ਕਰ, ਨਾਮ ਰੂਪੀ ਧਨ ਨੂੰ ਕਤਰ ਕਰ, ਭੰਡਾਰੇ ਭਰ ਲੈ। ਹੇ ਪ੍ਰਾਣੀ ਅੰਤ ਸਮੇਂ ਤੇਰਾ ਸਖਾਈ ਹੋਵੇ, ਸਖਾ ਹੋਵੇ, ਮਿੱਤਰ ਹੋਵੇ, ਸਹਾਇਤਾ ਕਰੇ। ਸੋ ਅੰਤ ਸਮੇਂ ਕੋਈ ਦੁਨੀਆਂ ਦਾ ਜੀਵ ਸਹਾਇਤਾ ਨਹੀਂ ਕਰ ਸਕਦਾ, ਨਹੀਂ ਕੋਈ ਬਾਂਹ ਪੜ ਸਕਦਾ। ਜਨ ਪਿਸਰ ਪਦਰ ਬਿਰਾਦਰ ਕਸਨੇਸ ਦਸਤੰਗੀਰ ਆਖਿਰ ਵਿਅਕਤਮ ਨਾ ਦਾਰਦ ਤੂੰ ਸਵ ਤਕਬੀਰ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਨੇ, ਤਲੰਗ ਰਾਗ ਚ ਪੜ ਲਿਓ। ਜਨ ਘਰ ਵਾਲੀ ਪਿਸਰ ਪੁੱਤਰ ਪਦਰ ਪਿਤਾ ਬਰਾਦਰਾਂ ਸੰਬੰਧੀ ਦਸਤੰਗ ਹੱਥ ਦੇ ਗੀਰ ਫੰਡ ਵਾਲੇ ਨਹੀਂ ਹੋਣਗੇ, ਫੜ ਲੈਣਗੇ ਹੱਥ ਤੇਰਾ, ਤੇ ਜਮਾਂ ਦੇ ਨਾਲ ਨਹੀਂ ਜਾਣ ਦੇਣਾ, ਤੈਨੂੰ ਨਹੀਂ ਮਰਨ ਦੇਣਾ, ਕੋਈ ਵੀ ਨਹੀਂ ਛਡਾ ਸਕੇਗਾ। ਉਸ ਵੇਲੇ ਭਾਵ ਕੌਣ ਸਖਾ ਬਣੂ, ਕੇਵਲ ਪਰਮੇਸ਼ਰ ਦਾ ਨਾਮ ਸਖਾ ਬਣੂ, ਉਹ ਸਹਾਇਤਾ ਕਰੂ, ਜਪਿਆ ਹੋਇਆ ਨਾਮ ਕੰਮ ਆਊ, ਇਵੇਂ ਆਪ ਸਮਝਾਉਂਦੇ ਹਨ।
ਇਹੋ ਮਾਇਆ ਤੇਰੇ ਸੰਗ ਨਾ ਚੱਲ, ਝੂਠੀ ਪ੍ਰੀਤ ਲਗਾਈ।
ਇਹ ਜਿਹੜਾ ਤੂੰ ਮੋਹ ਵਧਾਇਆ ਹੋਇਆ ਹੈ ਬਹੁਤਾ ਸਰੀਰਾਂ ਦਾ ਤੇ ਮਾਇਆ ਨਾਲ, ਕਈਆਂ ਨੂੰ ਮਾਇਆ ਨਾਲ ਇੰਨਾ ਪਿਆਰ ਹੁੰਦਾ ਹੈ ਕਿ ਪਰਿਵਾਰ ਦੀ ਵੀ ਤੇ ਸਰੀਰ ਦੀ ਵੀ ਪਰਵਾਹ ਨਹੀਂ ਕਰਦੇ, ਮਾਇਆ ਇਕੱਠੀ ਕਰ ਜਾਂਦੇ ਹੈ। ਕੌਡੀ ਕੌਡੀ ਜੋੜ ਕੇ ਜੋਰੇ ਲਾਖ ਕਰੋੜ, ਇਹ ਤੇ ਰੱਬ ਨੇ ਉਪਜੀਵਿਕਾ ਬਣਾਈ ਹੈ ਦੁਨੀਆਂ ਚਲਾਉਣ ਲਈ, ਕਮਾਈ ਕਰੋ, ਕਤਰ ਕਰੋ, ਰਲ ਮਿਲ ਖਾਓ, ਛਕੋ ਛਕਾਓ, ਇਹ ਮੋਹ ਬਹੁਤਾ ਵਧਾ ਰਿਹਾ ਹੈ। ਤੇਰੇ ਸੰਗ ਨਾ ਚੱਲ, ਧਰੀ ਧਰਾਈ ਜੁੜੀ ਜੜਾਈ ਇੱਥੇ ਰਹਿ ਜਾਵੇਗੀ, ਨਾਲ ਨਹੀਂ ਜਾਵੇਗੀ। ਇਹਦੇ ਝੂਠੀ ਪ੍ਰੀਤੀ ਤੂੰ ਲਗਾਈ ਹੋਈ, ਇਹਦੇ ਨਾਲ ਝੂਠਾ ਹੀ ਮਨ ਜੋੜਿਆ ਹੋਇਆ ਹੈ, ਇਹ ਵੀ ਹਜ਼ੂਰ ਸਮਝਾਉਂਦੇ ਹਨ।
ਸਗਲੀ ਰਹਿਣ ਗੁਜ਼ਰੀ ਹੰਦਿਆਰੀ, ਸੇਵ ਸਤਿਗੁਰ ਚਾਨਣ ਹੋਏ।
ਸਾਰੀ ਰਹਿਣ ਸਾਰੀ ਰਾਤ ਵਸਤਾ ਜ਼ਿੰਦਗੀ ਰੂਪੀ ਗੁਜ਼ਰ ਗਈ, ਤੇਰੀ ਲੰਘ ਗਈ ਅੰਧਿਆਰੀ ਹਨੇਰੇ ਵਿੱਚ ਹੀ। ਹੁਣ ਸਤਿਗੁਰਾਂ ਦੀ ਸੇਵਾ ਕਰ ਲੈ, ਤੈਨੂੰ ਚਾਨਣ ਹੋ ਜੇ, ਤੈਨੂੰ ਗਿਆਨ ਹੋ ਜੇ, ਗੁਰੂ ਦਾ ਸ਼ਬਦ ਜਪ ਲੈ, ਤੇਰੇ ਅੰਦਰ ਜੀਵਾ ਜਗ ਪਵੇ। ਸਤਿਗੁਰ ਸ਼ਬਦ ਉਜਾੜੋ ਦੀਪਾ, ਬਿਨ ਤੇ ਉਹ ਅੰਧਕਾਰ ਤੇ ਮੰਦਰ, ਰਤਨ ਖੋ ਥੜੀ ਖੁੱਲੀ ਅਡੂ ਪਹੁਆਂ ਤੋਂ ਰਹਿਤ। ਗੁਰੂ ਸ਼ਬਦ ਰੂਪੀ ਦੀਵਾ ਹੋਰ ਦੁਨੀਆਂ ਦਾ ਕੋਈ ਹੈ ਨਹੀਂ। ਸਤਿਗੁਰੂ ਸੇਵ ਤੈਨੂੰ ਚਾਨਣ ਹੋ ਜੇ, ਤੈਨੂੰ ਗਿਆਨ ਹੋ ਜਾਵੇ।
ਪੁਰਾਣੀ ਚੌਥੇ ਕਹੋ,
ਕਹਿੰਦੇ ਹਨ ਪ੍ਰਾਣਾ ਦੇ ਆਸੇ ਚੱਲਣ ਵਾਲੇ ਜੀਵ ਚੌਥਾ ਪਹਿਰ ਜ਼ਿੰਦਗੀ ਦਾ ਬਿਰਧ ਅਵਸਥਾ, ਦਿਨ ਨੇੜੇ ਆਇਆ ਸੋਏ। ਸੋ ਉਹ ਦਿਨ ਤੇਰੇ ਨੇੜੇ ਆ ਗਿਆ ਹੈ, ਉਹ ਸਦਾ ਹੀ ਨੇੜੇ ਸਮਝਣਾ ਚਾਹੀਦਾ ਹੈ। ਅੱਗਾ ਨੇੜੇ ਆਇਆ, ਪਿੱਛਾ ਰਿਹਾ ਦੂਰ ਹੀ ਸਮਝਣਾ ਚਾਹੀਦਾ। ਸਦਾ ਹੀ ਮੌਤ ਸਿਰ ਤੇ ਖੜੀ ਹੈ, ਸਵਾਸ ਸਵਾਸ ਨਾਮ ਜਾਂ ਬਿਰਥਾ ਸਾਸ ਮਤ ਖੋਏ, ਕਿਆ ਜਾਣੇ ਕਿ ਅੰਤਮ ਇਹ ਸਵਾਸ ਮਤ ਹੋਏ। ਅਗਲੀਆਂ ਪੰਕਤੀਆਂ ਕਹਿ ਕੇ ਹਜ਼ੂਰ ਇਸ ਬਾਣੀ ਦਾ ਭੋਗ ਪਾਉਂਦੇ ਹਨ।
ਲਿਖਿਆ ਆਇਆ ਗੋਬਿੰਦ ਕਾ ਬਣ ਜਾ ਰਿਹਾ ਮਿੱਤਰਾ, ਉਹ ਚੱਲੇ ਕਮਾਣਾ ਸਾਥ।
ਲਿਖਿਆ ਆ ਗਿਆ ਜਿਨ ਕੀ ਚੀਰੀ ਦਰਗਹਿ ਪਾਟੀ, ਤਿੰਨਾ ਮਰਨਾ ਭਾਈ। ਕਿਹਦਾ ਲਿਖਿਆ ਆਇਆ? ਜਿਹਦੇ ਲਿਖੇ ਹੋਏ ਨੂੰ ਕੋਈ ਮੇੜ ਨੀ ਸਕਦਾ, ਕੋਈ ਮੋੜ ਨੀ ਸਕਦਾ, ਕੋਈ ਟਾਲ ਨੀ ਸਕਦਾ। ਗੋਬਿੰਦ ਕਾ ਗੋਬੇਦਾਂ ਦੁਬਾਰੇ ਤੇ ਬਿੰਦ ਜਾਣਨੇ ਯੋਗ, ਗੋ ਧਰਤੀ ਦੀ ਬਿੰਦ ਰੱਖਿਆ ਕਰਨ ਵਾਲਾ ਜਿਹੜਾ ਪਰਮੇਸ਼ਰ ਆ ਉਹਦਾ ਲਿਖਿਆ ਆਇਆ ਹੈ। ਹੇ ਬਣ ਜਾ ਰਿਹਾ ਮਿੱਤਰਾ, ਜਿਹਨੂੰ ਕੋਈ ਟਾਲ ਜਾਂ ਮੋੜ ਨੀ ਸਕਦਾ, ਵੀ ਲਿਖਿਆ ਮੈਂ ਅਜੇ ਨੀ ਜਾਣਾ, ਕੋਈ ਕਹਿ ਨੀ ਸਕਦਾ। ਇਸ ਪ੍ਰਕਾਰ ਗੋਬਿੰਦ ਕਾ ਬਣ ਜਾ ਰਿਹਾ ਮਿੱਤਰਾ, ਉੱਠ ਚੱਲੇ ਜਾਣਾ ਪਉ ਕਮਾਣਾ ਸਾਰ। ਕਮਾਈ ਹੋਈ ਕੀਤੀ ਚੰਗੀ ਜਾਂ ਮਾੜੀ, ਉਹ ਸਾਥ ਨਾਲ ਤੇਰੇ ਜਾਊ ਕੀਤੇ ਹੋਏ ਕਰਮ, ਹੋਰ ਨਾਲ ਕੁਛ ਨੀ ਜਾਊ। ਐਵੇਂ ਸਮਝਾਉਂਦੇ ਹਨ। ਇੱਕ ਰੱਤੀ ਜਿੰਨਾ ਦਿਲਮ ਢਿੱਲ ਦੇਰੀ ਨਹੀਂ ਉਹਨਾਂ ਦੇਣੀ ਬਣ ਜਾ ਰਿਹਾ ਮਿੱਤਰਾ, ਉਹਨਾਂ ਤਕੜੇ ਪੱਕੇ ਹੱਥ ਪਾਉਣੇ ਤੈਨੂੰ, ਉਹਨਾਂ ਤੇਰਾ ਲਿਹਾਜ਼ ਨੀ ਕਰਨਾ, ਛੱਡ ਕੇ ਨੀ ਜਾਣਾ, ਸਮਾਂ ਟਾਲਣਾ ਨੀ, ਤਲਣਾ ਨੀ ਤੇਰੇ
ਤੋਂ।
ਲਿਖਿਆ ਆ ਗਿਆ ਪਕੜ ਕੇ ਲੈ ਤੁਰੇ ਤੇ ਮਨਮੁਖ ਪੁਰਖਾ, ਦੁਹੇਲੇ ਦੁਖੀ ਹੋਣਾ ਪਊ। ਇੱਥੇ ਵੀ ਦੁਖੀ ਸਹਾਰਦਾ ਰਿਹਾ ਦਿੰਦਾ ਰਿਹਾ ਲੋਕਾਂ ਨੂੰ, ਅੱਗੇ ਵੀ ਦੁਖੀ ਸਹੇੜਨੇ ਪੈਣਗੇ, ਨਰਕਾਂ ਚ ਪੈਣਾ ਪਊ। ਐਵੇਂ ਸਮਝਾਉਂਦੇ ਹਨ।
ਪੂਰਾ ਸਤਿਗੁਰ ਸੇਵਿਆ,
ਪੂਰਾ ਸਤਨਾਥ ਗੁਰੂ ਨੂੰ ਸੇਵਿਆ, ਦਰਗਾਹ ਵਿੱਚ ਸੁਹੇਲੇ ਉਜੜੇ ਮੁਖ ਵਾਲੇ ਹੋਏ ਹਨ।
ਕਰਮ ਧਰਤੀ ਸਰੀਰ ਜੁਗਿਆਂਤਰ ਜੋਗੋ ਵੈ,
ਸਰੀਰ ਤੇਰੀ ਧਰਤੀ ਹੈ ਤੇ ਕਰਮ ਰੂਪੀ ਸਰੀਰ ਇਹਦੇ ਨਾਲ ਬੀਜ ਤੋਂ ਬੋਵੇ ਬੀਜ ਰਿਹਾ ਹੈ, ਤੇ ਜੋ ਬੀਜੇਗਾ ਸੋ ਖਾਦ ਖਾਣਾ ਪਊ, ਤੈਨੂੰ ਬੀਜਿਆ ਵਧਣਾ ਪਊ।
ਨਾਨਕ ਭਗਤ
ਕਹੋ, ਕਹਿੰਦੇ ਹਨ ਪੰਜਵੇਂ ਸਰੂਪ ਗੁਰੂ ਅਰਜਨ ਸਾਹਿਬ ਜੀ, ਸੋਹ ਹੈ ਸੋ ਵਨੀਕ ਹੋਣਗੇ ਭਗਤ ਪਰਮੇਸ਼ਰ ਦੇ, ਹਰੀ ਦੇ ਦੁਆਰੇ ਦਰ ਤੇ, ਤੇ ਮਨਮੁਖ ਸਦਾ ਪਵਾਤ, ਪਵਾਏ ਜਾਣਗੇ 84 ਲੱਖ ਜੂਨ ਵਿੱਚ। ਇਸ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਬਾਣੀ ਪਹਿਰਿਆਂ ਵਾਲੀ ਆਰੰਭ ਕੀਤੀ ਸੀ, ਚੌਥੇ ਸਰੂਪ ਤੇ ਪੰਜਵੇਂ ਸਰੂਪ ਨੇ ਭੋਗ ਬਾ ਕਿਰਪਾ ਕੀਤੀ ਹੈ। ਅੱਗੇ ਸ਼ੰਤਾ ਰੂਪੀ ਬਾਣੀ ਮਹਾਰਾ ਸਾਹਿਬ ਆਰੰਭ ਕਰਨਗੇ। ਤੰਤਾ ਯੋਗ ਹੋ ਸਾਰੇ ਵੀਰ ਮਾਈ ਭਾਈ, ਜਿਹਨਾਂ ਗੁਰੂ ਚਰਨਾਂ ਚ ਆਪਣੀ ਹਾਜ਼ਰੀ ਲਵਾਈ ਹੈ ਤੇ ਕਦਮ ਸਫਲੇ ਬਣਾਏ ਨੇ। ਇਹ ਸਮਾਂ ਗਰੀਬ ਨਵਾਜ ਦੀ ਕਿਰਪਾ ਨਾਲ ਅਤਿਅੰਤ ਮਹਿੰਗਾ ਤੇ ਅਣਮੁੱਲਾ ਹੈ ਜਿਹੜਾ ਆਪਾਂ ਨੂੰ ਪ੍ਰਾਪਤ ਹੋਇਆ ਹੈ। ਆਓ ਭੋਗ ਪਾਈਏ, ਗੁਰਬਖਸ਼ੀ ਫਤਿਹ ਗਜਾਈਏ। ਸ਼ਾਮ ਦੇ ਇਤਿਹਾਸ ਦੇ ਸੋ ਕਥਾ ਵਿਚਾਰ ਵਿੱਚ ਆਰਾਮ ਪਾਹਾ ਦਾਖਲ ਹੋਣ ਦੀ ਸਾਰੇ ਵੀਰ ਮਾਈ ਭਾਈ ਕਿਰਪਾ ਕਰਿਓ ਜੀ।
ਕਰਮ ਧਰਤੀ ਸਰੀਰ ਜੁਗਿਆਂਤਰ
ਜੋਗੋ ਵੈ ਸੋ ਖਾਤ, ਨਾਨਕ ਭਗਤ ਸੋਹ ਹੈ ਦਰਬਾਰੇ, ਮਨ ਮੁਖ ਸਦਾ ਪਵਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।